ਜੇ ਪਤਾ ਲੱਗੇ ਪਿੰਡ ਦਾ ਸੂਰ ਮਰ ਗਿਆ ਤੇ ਪਿੰਡ ਦੇ ਲੋਕ ਫਿਰਨ ਫਿਕਰ ਕਰਦੇ ਨੇ, ਕਹਿੰਦੇ ਮਾੜਾ ਹੋਇਆ ਗੰਦਗੀ ਤੇ ਸਾਫ ਕਰਦਾ ਸੀ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਜਿਹੜੇ ਇਨਸਾਨ ਨੇ ਦੁਨੀਆਂ ਵਿੱਚ ਆ ਕੇ ਵਿਸ਼ਿਆਂ ਵਿਕਾਰਾਂ ਦੀ ਸਫਾਈ ਨਹੀਂ ਕੀਤੀ ਸਗੋਂ ਗੰਦ ਪਾ ਦਿੱਤਾ, ਜਿਹੜੇ ਬੰਦਿਆਂ ਨੇ ਆ ਕੇ ਸ਼ਰਾਬੀਆਂ ਨੂੰ ਸ਼ਰਾਬ ਪੀਣ ਤੋਂ ਰੋਕਣ ਦੀ ਥਾਂ ਤੇ ਖੁਦ ਬੋਤਲਾਂ ਪਿਆਈਆਂ ਨੇ, ਗੰਦ ਪਾਇਆ ਖੁਦ, ਜਿਹੜੇ ਲੋਕਾਂ ਨੇ ਆ ਕੇ ਧਰਤੀ ਉੱਤੇ ਵਿਸ਼ਿਆਂ ਵਿਕਾਰਾਂ ਦਾ ਗੰਦ ਪਾ ਦਿੱਤਾ ਨਾ, ਉਹਨਾਂ ਦਾ ਹਾਲ ਤੇ ਬਣਦਾ ਸਾਗਤਾਂ ਵਾਲਾ, ਕੋਈ ਨਹੀਂ ਪੁੱਛਦਾ ਮੁੜ ਕੇ। ਤੇ ਸੂਰ ਜਿਹੜਾ ਸੂਰ ਉਹ ਮਾੜੀ ਮੋਟੀ ਗੰਦਗੀ ਦੀ ਸਫਾਈ ਕਰਦਾ ਹੈ, ਉਹ ਸੂਰ ਸਾਗਤ ਨਾਲੋਂ ਚੰਗਾ ਹੈ। ਜਿਹੜੇ ਮਹਾਂਪੁਰਖ, ਜਿਹੜੇ ਰੱਬ ਦੇ ਪਿਆਰੇ, ਜਿਹੜੇ ਗੁਰਮੁਖ ਗੁਰਮਤ ਦਾ ਝਾੜੂ ਚੁੱਕ ਕੇ ਤੇ ਵਿਸ਼ਿਆਂ ਵਿਕਾਰਾਂ ਦੀ ਸਫਾਈ ਕਰਦੇ ਨੇ, ਉਹਨਾਂ ਨੂੰ ਪੰਥ ਵਿੱਚ ਮਾਣ ਮਿਲਦਾ, ਲੋਕ ਵਿੱਚ ਵੀ ਸਤਿਕਾਰ ਹੈ ਉਹਨਾਂ ਦਾ ਤੇ ਪ੍ਰਲੋਕ ਵਿੱਚ ਵੀ ਉਹਨਾਂ ਦਾ ਸਤਿਕਾਰ ਹੈ।
ਸਤਿ ਸ੍ਰੀ ਅਕਾਲ।
ਇਹ ਸਾਨੂੰ ਖਾਲਕ ਦੀ ਖਲਕਤ ਦੀ ਸੇਵਾ ਕਰਨੀ ਚਾਹੀਦੀ, ਸਾਨੂੰ ਕਾਦਰ ਦੀ ਕੁਦਰਤ ਦੀ ਸੇਵਾ ਕਰਨੀ ਚਾਹੀਦੀ। ਸਾਧ ਸੰਗਤ ਜੀ, ਸਾਨੂੰ ਇਹਦੀ ਸਫਾਈ ਕਰਨੀ ਚਾਹੀਦੀ ਆ, ਨਾ ਕਿ ਗੰਦ ਪਾਈਏ। ਜੇ ਅਸੀਂ ਇੱਥੇ ਆ ਕੇ ਵਿਸ਼ਿਆਂ ਵਿਕਾਰਾਂ ਦਾ ਗੰਦ ਪਾ ਜਾਵਾਂਗੇ ਤੇ ਲੋਕ ਕਹਿਣਗੇ ਮਗਰੋਂ ਲੈ ਗਿਆ, ਚੰਗਾ ਹੀ ਹੋਇਆ। ਤੇ ਜੇ ਅਸੀਂ ਆ ਕੇ ਸਫਾਈ ਕਰਾਂਗੇ, ਜੇ ਅਸੀਂ ਆਪਣੇ ਪਿੰਡ ਵਿੱਚੋਂ, ਆਪਣੇ ਇਲਾਕੇ ਵਿੱਚੋਂ, ਆਪਣੀ ਗਲੀ ਵਿੱਚੋਂ, ਆਪਣੇ ਮੁਹੱਲੇ ਵਿੱਚੋਂ, ਆਪਣੇ ਘਰ ਵਿੱਚੋਂ ਹੀ ਵਿਸ਼ਿਆਂ ਵਿਕਾਰਾਂ ਦੀ, ਸ਼ਰਾਬ ਦੀ, ਨਸ਼ਿਆਂ ਦੀ ਸਫਾਈ ਕਰ ਦਿਆਂਗੇ, ਲੋਕ ਕਹਿਣਗੇ ਉਹ ਜੇ ਵਾਰ ਵਾਰ ਆਉਂਦੇ ਰਹਿਣ। ਜਿਵੇਂ ਸੰਤ ਬਾਬਾ ਈਸ਼ਰ ਸਿੰਘ ਨੂੰ ਅਸੀਂ ਅੱਜ ਵੀ ਕਹਿੰਦੇ ਹਾਂ ਨਾ ਕਿ ਫਿਰ ਵੀ ਕਦੇ ਆਓ, ਫਿਰ ਵੀ ਭਾਗ ਲਾਓ, ਤੁਹਾਡੀ ਲੋੜ ਹੈ। ਸੰਤ ਬਾਬਾ ਅਤਰ ਸਿੰਘ ਜੀ ਮਹਾਂਪੁਰਸ਼ਾਂ ਨੂੰ ਕਹਿੰਦੇ ਤੁਹਾਡੀ ਲੋੜ ਹੈ, ਅੱਜ ਵੀ ਕਹਿੰਦੇ ਕਦੇ ਫਿਰ ਵੀ ਆਓ ਕਿਸੇ ਹੋਰ ਰੂਪ ਵਿੱਚ। ਕਿਉਂ? ਕਿਉਂਕਿ ਉਹਨਾਂ ਨੇ ਸਫਾਈ ਕੀਤੀ। ਜਿਹੜੇ ਲੋਕਾਂ ਨੇ ਗੰਦ ਪਾਇਆ ਨਾ ਵਿਸ਼ਿਆਂ ਵਿਕਾਰਾਂ ਦਾ, ਉਹਨਾਂ ਨੂੰ ਕੋਈ ਯਾਦ ਨਹੀਂ ਕਰਦਾ।
ਸਤਨਾਮ।
ਧਿਆਨ ਦਿਓ, ਸੂਰ ਲੇਟਦਾ ਪਿਆ ਤੇ ਮਹਾਰਾਜ ਜੀ ਗਏ, ਉਹ ਸੁਰਤ ਆ ਗਈ ਉਹਨੂੰ, ਕਹਿੰਦੇ ਕਿਉਂ ਵੀ ਲੈ ਚੱਲੀਏ ਸੱਚਖੰਡ, ਤੈਨੂੰ ਵੇਖ ਤੇਰਾ ਕਿੰਨਾ ਬੁਰਾ ਹਾਲ ਆ। ਮਰਦਾਨੇ ਦੇ ਕਹਿਣ ਤੇ ਮਹਾਰਾਜ ਨੇ ਪੁੱਛਿਆ, ਕਹਿੰਦੇ ਜੀ ਸੱਚਖੰਡ ਵਿੱਚ ਕੀ ਹੈ? ਕਹਿੰਦੇ ਬੜਾ ਆਨੰਦ ਆ, ਬੜਾ ਹੀ ਵਧੀਆ ਆਨੰਦ ਹੀ ਆਨੰਦ ਆ। ਕਹਿੰਦਾ ਜੀ ਮੈਨੂੰ ਇਹ ਦੱਸੋ ਵੀ ਉੱਥੇ ਚਿੱਕੜ ਹੈ? ਮਹਾਰਾਜ ਕਹਿੰਦੇ ਇਹ ਤੇ ਨਹੀਂ ਹੈ। ਕਹਿੰਦਾ ਫਿਰ ਨਹੀਂ ਮੈਂ ਜਾਣਾ। ਸਤਨਾਮ। ਉਹ ਕਹਿੰਦਾ ਉੱਥੇ ਚਿੱਕੜ ਹੋਏਗਾ, ਵੇਖੋ ਬਿਰਤੀ ਕਿੱਥੇ ਖਲੋਤੀ ਆ। ਸਾਡਾ ਹਾਲ ਵੀ ਇੱਦਾਂ ਦਾ ਹੀ ਹੈ, ਸਾਡਾ ਹਾਲ ਵੀ ਇੱਦਾਂ ਦਾ ਹੀ ਹੈ। ਅੱਗਾ ਕਿਹੜਾ ਕਿਸੇ ਨੇ ਵੇਖਿਆ, ਖਾਓ ਪੀਓ ਮੌਜ ਕਰੋ, ਅਸੀਂ ਵਿਸ਼ਿਆਂ ਵਿਕਾਰਾਂ ਦੇ ਚਿੱਕੜ ਵਿੱਚ ਫਸ ਗਏ ਹਾਂ, ਸਾਨੂੰ ਚਿੱਕੜ ਹੀ ਚੰਗਾ ਲੱਗਦਾ। ਸਾਡੀ ਹਾਲਤ ਵੀ ਸੂਰ ਵਾਲੀ ਹੋਈ ਆ, ਅਸੀਂ ਇੰਨੇ ਕੁ ਫਸ ਗਏ ਹਾਂ ਮੋਹ ਦੇ ਚਿੱਕੜ ਵਿੱਚ ਕਿ ਸਾਨੂੰ ਇਹੀ ਵਧੀਆ ਲੱਗਦਾ। ਰੱਬ ਦੇ ਪਿਆਰੇ ਆਵਾਜ਼ਾਂ ਮਾਰਦੇ ਨੇ, ਆਹ ਤੈਨੂੰ ਇਹਦੇ ਵਿੱਚੋਂ ਕੱਢੀ, ਅਸੀਂ ਕਹਿੰਦੇ ਨਹੀਂ, ਕੀ ਪਤਾ ਮੌਤ ਕਿੰਨਾ ਕੁ ਲੇਟ ਹੋ ਜਾਏ, ਮੌਤ ਰੂਪੀ ਗੱਡੀ ਨੇ ਕੀ ਪਤਾ ਕਦੋਂ ਘੁਮਾਉਣਾ। ਲੱਗਾਂਗੇ ਚੰਗੇ ਪਾਸੇ ਅਜੇ ਠਹਿਰ ਕੇ। ਬਹੁਤ ਨੇ ਤੁਹਾਡੇ 'ਚ ਬੈਠੇ ਜਿਨ੍ਹਾਂ ਦਾ ਇਹ ਮਨ ਦਾ ਫੁਰਨਾ ਹੈ, ਮੈਂ ਸਿੱਖ ਜ਼ਰੂਰ ਬਣਨਾ ਹੈ, ਇੱਕ ਵਾਰੀ ਮੈਂ ਗਾਤਰਾ ਪਾਉਣਾ ਹੀ ਪਾਉਣਾ ਹੈ, ਪਰ ਮਰਨ ਤੋਂ ਪਹਿਲਾਂ ਪਾ ਲਾਂਗੇ, ਕੋਈ ਗੱਲ ਨਹੀਂ। ਬਾਬੇ ਕਹਿੰਦੇ ਨੇ ਵੀ ਮਾਫ਼ ਹੋ ਜਾਂਦਾ ਜਦੋਂ ਅੰਮ੍ਰਿਤ ਛਕਣ, ਸਭ ਗਲਤੀਆਂ ਮਾਫ਼ ਹੋ ਜਾਂਦੀਆਂ ਨੇ। ਮਰਨ ਤੋਂ ਪਹਿਲਾਂ ਜ਼ਰੂਰ ਦਾੜੀ ਰੱਖ ਲਾਂਗੇ, ਮੁੰਡੇ ਦਾ ਵਿਆਹ ਕਰ ਲਈਏ ਬਸ ਫਿਰ ਛਕ ਲਾਂਗੇ, ਬਸ ਜੀ ਪੋਤਾ ਰਹਿ ਗਿਆ ਇਹਦਾ ਵਿਆਹ ਕਰ ਲਈਏ ਬਸ ਛਕ ਲਾਂਗੇ। ਬਹੁਤ ਐਸੇ ਸ਼ਖਸ ਮਿਲ ਜਾਣਗੇ। ਹਾਲ ਪਤਾ ਕੀ ਆ, ਕਹਿੰਦੇ ਇੱਕ ਲੜ ਪਿਆ ਘਰ ਵਾਲੀ ਨਾਲ, ਕਹਿੰਦਾ ਭਾਗਵਾਨ ਨੇ ਮੈਂ ਚੱਲਿਆ ਮਰਨ ਗੱਡੀ ਥੱਲੇ ਆ ਕੇ, ਕਹਿੰਦੇ ਮਰ ਜਾ ਕੇ, ਘਰ ਵਾਲੀ ਕਹਿੰਦੀ ਮਰ ਜਾ, ਮੈਂ ਮਰ ਜਾਣਾ ਹੈ, ਕਹਿੰਦੀ ਮਰ ਜਾ ਫਿਰ, ਉਹ ਫਿਰ ਕਹਿੰਦਾ ਮੈਂ ਮਰ ਜਾਣਾ, ਕਹਿੰਦੀ ਮਰ ਜਾ, ਤੈਨੂੰ ਕਿਹੜਾ ਰੋਕਿਆ ਕਿਸੇ ਨੇ, ਤੁਰ ਪਿਆ ਲਾਈਨ ਕੋਲੋਂ ਜਦੋਂ ਲੰਘ ਰਹੀ ਸੀ ਉੱਥੋਂ ਫਿਰ ਵਾਪਸ ਆ ਗਿਆ ਗੱਡੀ ਦੇ ਨੇੜੇ ਪਹੁੰਚ ਕੇ। ਘਰ ਵਾਲੀ ਨੂੰ ਕਹਿੰਦਾ ਭਾਗਵਾਨ ਨੇ, ਕਹਿੰਦੀ ਹਾਂਜੀ, ਚਾਰ ਪਰੌਂਠੇ ਬਣਾ ਦੇ। ਕਹਿੰਦੀ ਕਿਉਂ, ਤੂੰ ਤੇ ਮਰਨ ਗਿਆ ਸੈਂ, ਮਰਨਾ ਹੀ ਹੈ, ਪਰੌਂਠੇ ਕੀ ਕਰਨੇ ਨੇ। ਕਹਿੰਦੇ ਕੀ ਪਤਾ ਗੱਡੀ ਲੇਟ ਹੋ ਜਾ, ਚਾਰ ਚਾਰ ਘੰਟੇ ਲੇਟ ਹੋ ਜਾਂਦੀ, ਮੈਂ ਭੁੱਖਾ ਬੈਠਾ ਰਹੂੰ ਉੱਥੇ, ਭੁੱਖਾ ਥੋੜਾ ਬਹਿਣਾ। ਕਹਿੰਦੇ ਤੂੰ ਮੈਨੂੰ ਚਾਰ ਪ੍ਰਸ਼ਾਦੇ ਪਕਾ ਦੇ, ਮੈਂ ਲੇਟ ਨਾ ਹੋ ਜਾ ਕਿਤੇ ਗੱਡੀ। ਸਾਡਾ ਹਾਲ ਪਤਾ ਕੀ ਆ, ਅਸੀਂ ਕਹਿੰਦੇ ਹਾਂ ਮੈਂ ਚੱਲਿਆ ਜੀ ਹੁਣ ਸੰਤ ਬਣਨ, ਮੈਂ ਚੱਲਿਆ ਗੁਰਮੁਖ ਬਣਨ, ਮੈਂ ਅੰਮ੍ਰਿਤ ਛਕਣ ਚੱਲਿਆ ਮੈਂ ਹੁਣ। ਅਸੀਂ ਪਤਾ ਨਹੀਂ ਜ਼ਿੰਦਗੀ 'ਚ ਕਿੰਨੀ ਕੁ ਵਾਰੀ ਤੁਰਨੇ ਹਾਂ ਤੇ ਕਿੰਨੀ ਕੁ ਵਾਰੀ ਡਿੱਗਣੇ ਹਾਂ, ਅਸੀਂ ਉੱਠ ਕੇ ਫਿਰ ਤੁਰ ਪੈਂਦੇ ਹਾਂ। ਕੋਈ ਰੱਬ ਦਾ ਪਿਆਰਾ ਆਉਂਦਾ, ਕੋਈ ਮਾੜੀ ਜਿਹੀ ਗੱਲ ਲੱਗਦੀ ਆ ਮਨ ਨੂੰ, ਤੁਰ ਪਈਦਾ ਇੱਕ ਵਾਰੀ ਵੀ ਹੁਣ ਤੇ ਜੀ ਅਸੀਂ ਬਸ ਪੱਕੇ ਹੀ ਸਿੱਖ ਬਣ ਜਾਣਾ, फिर तुर के जो थोड़ी दूर जाने फिर सोचने की पता मौत रूपी गड्डी अजे दस भी साल आवे ही ना, अजे होर वेख लो आनंद विशिया वकारा रूपी परौंठे खा लो होर की पता किन्ना क लेट हो जाना कम हजे की पता भी साल लंघ जाण। बापू कहिंदा ऐनकां लगियां ने अजे गोडे ते कम करदे ने ठेके ते ते जा सकदा मैं कोई नहीं अजे होर लेट कर लो होर लेट कर लो की पता मौत किन्ना चिर ना आवे। इदां कहिंदिआं कहिंदिआं बस फिर मन की मन ही माहे रही ना हर भजे ना तीर्थ सेवै चोटी का लगही। कहिंदे सवा गिठ इंसान दे सिर तो उपर रहिंदा काल सवा गिठ उच्चा है नाल नाल घुमदा है जिदन तो जन्म होया उदन तो साढ़े सिर ते ही है जिदन तो असीं जम्मे आ ना ਉਹ ਸਾਡੇ ਸਿਰ ਦੇ ਉੱਤੇ ਹੀ ਆ ਸਵਾ ਗਿੱਠ ਸਾਡੇ ਸਿਰ ਤੋਂ ਉੱਚਾ ਰਹਿੰਦਾ ਹੈ ਪਤਾ ਹੀ ਨਹੀਂ ਲੱਗਣਾ ਕਦੋਂ ਦਬੋਚ ਲੈਣਾ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇਸੇ ਕਰਕੇ ਰੱਬ ਦੇ ਪਿਆਰੇ ਵਾਜਾਂ ਦਿੰਦੇ ਨੇ ਲੇਟ ਨਾ ਕਰ ਕੀ ਪਤਾ ਕਿਹੜੇ ਸਮੇਂ ਹਰ ਜਪਦਿਆਂ ਖਿੰਨ ਢਿੱਲ ਨਾ ਕੀ ਜਈ ਮੇਰੀ ਜਿੰਦੜੀਏ ਮਤ ਕੇ ਜਪ ਐਸਾ ਹੋ ਆਵੇ ਕਿ ਨਾ ਆਵੇ ਨਾ। ਬੰਦਾ ਕੌਣ ਆ ਆਦਮੀ ਆਦਮੀ ਦਮ ਆ ਰਿਹਾ ਤੇ ਆਦਮੀ 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 ਉਹੀ ਆ ਆਦਮੀ ਦਮ ਆ ਰਿਹਾ ਤੇ ਆਦਮੀ ਜਦੋਂ ਦਮ ਰੁਕ ਗਿਆ ਫਿਰ ਮਿੱਟੀ ਦੀ ਢੇਰੀ ਰਹਿ ਜਾਂਦੀ। ਇਹ ਤੇ ਰੱਬ ਦੀ ਦਾਤ ਆ ਇਹ ਕੀ ਪਤਾ ਉਹਨੇ ਕਿਹੜੇ ਸਮੇਂ ਰੋਕ ਲੈਣਾ ਵੀ ਬਸ ਸਵਾਸ ਆ ਰਹੇ ਨੇ। ਅਸੀਂ ਕਹਿੰਦੇ ਹਾਂ ਨਾ ਵੀ ਬੰਦਾ ਸਵਾਸ ਲੈ ਰਿਹਾ ਅਜੇ ਜੀ ਸਵਾਸ ਲੈ ਰਿਹਾ ਨਹੀਂ ਸਵਾਸ ਲੈ ਨਹੀਂ ਰਿਹਾ ਕੋਈ ਵੀ ਅਸੀਂ ਸਵਾਸ ਲੈ ਰਹੇ ਹਾਂ ਸਾਰੇ ਨਹੀਂ ਸਵਾਸ ਲੈ ਨਹੀਂ ਰਹੇ ਅਸੀਂ ਸਵਾਸ ਆ ਰਹੇ ਨੇ। ਕੀ ਪਤਾ ਉਹਨੇ ਕਿਹੜੇ ਸਮੇਂ ਆਉਣੋਂ ਰੋਕ ਲੈਣੇ ਨੇ ਜੇ ਅਸੀਂ ਲੈ ਰਹੇ ਹਾਂ ਤੇ ਫਿਰ ਤੇ ਮਰੀਏ ਨਾ ਫਿਰ ਤੇ ਸਵਾਸ ਲਈ ਜਾਈਏ ਸਾਡੀ ਕੀ ਹਿੰਮਤ ਹੈ ਅਸੀਂ ਸਵਾਸ ਲਈ ਜਾਈਏ ਸਵਾਸ ਤੇ ਆ ਰਹੇ ਨੇ ਇੱਕ ਇੱਕ ਕਰਕੇ ਆ ਰਿਹਾ ਫਿਰ ਜਾ ਰਿਹਾ ਫਿਰ ਆ ਰਿਹਾ ਫਿਰ ਜਾ ਰਿਹਾ। ਉਹਨੇ ਇੱਕ ਇੱਕ ਸਵਾਹ ਦਿੱਤਾ ਹੈ ਇੱਕ ਆ ਜਾਂਦਾ ਫਿਰ ਉਹ ਦੂਜਾ ਭੇਜ ਦਿੰਦਾ ਵੀ ਲੈ ਹੁਣ ਵਾਹਿਗੁਰੂ ਕਹਿ ਖਾ ਉਹ ਨਹੀਂ ਕਹਿੰਦਾ ਫਿਰ ਉਹ ਹੋਰ ਭੇਜਦਾ ਹੁਣ ਕਹਿ ਉਹ ਫਿਰ ਵੀ ਨਹੀਂ ਕਹਿੰਦਾ ਉਹ ਕਹਿੰਦਾ ਤੂੰ 24 ਘੰਟੇ ਕਹਿ ਲਿਆ 24 ਘੰਟਿਆਂ ਚੋਂ 2.5 ਘੰਟੇ ਕਹਿ ਲਿਆ ਕਰ ਬਾਕੀ ਫਰੀ ਦਿੱਤੇ ਆਖੋ ਸਤਨਾਮ
ਸ੍ਰੀ ਵਾਹ
ਲੈ ਐਡਾ ਸਸਤਾ ਸੌਦਾ 24 ਘੰਟੇ ਚ 24,000 ਸਵਾਸ ਆਉਂਦਾ 24,000 ਸਵਾਸ ਕਹਿੰਦੇ ਨੇ ਮਨੁੱਖ ਨੂੰ ਇੱਕ ਘੰਟੇ ਵਿੱਚ ਆਉਂਦਾ ਕਹਿੰਦੇ 22,500 ਤੈਨੂੰ ਫਰੀ ਦਿੱਤਾ 2.5 ਘੰਟੇ ਤੇ ਕਹਿ ਲਿਆ ਕਰ ਅਸੀਂ ਉਹ 22,500 ਦੀ ਕਦਰ ਕੀ ਕਰਨੀ ਸੀ ਉਹ ਸਾਰੇ ਹੀ ਬਸ ਲੰਘੀ ਜਾਂਦੇ ਨੇ ਇੱਦਾਂ ਹੀ ਇਸੇ ਕਰਕੇ ਰੱਬ ਦੇ ਪਿਆਰੇ ਕਹਿੰਦੇ ਨੇ ਤੈਨੂੰ ਵਿਸਰਿਆ ਕਰਤਾਰ ਜਿੰਦੇ ਮੇਰੀਏ ਤੈਨੂੰ ਵਿਸਰਿਆ ਕਰਤਾਰ ਮਾਰਿਓ ਆਪਣੇ ਆਪ ਨੂੰ ਆਖਿਓ ਜਰਾ ਅੱਖਾਂ ਬੰਦ ਕਰਕੇ ਜਿੰਦੇ ਮੇਰੀਏ ਨੀ ਜਿੰਦੇ ਮੇਰੀਏ ਜਿੰਦੇ ਮੇਰੀਏ ਨੀ ਜਿੰਦੇ ਮੇਰੀਏ ਜਿੰਦੇ ਮੇਰੀਏ ਨੀ ਜਿੰਦੇ ਮੇਰੀਏ Yeah. ਆਖੋਗੇ ਨਕਸ਼ਾ ਸਾਹਮਣੇ ਆ ਜਾਏਗਾ। ਮੈਂ ਤੇ ਉੱਠਦਾ ਹੀ ਨਹੀਂ ਸਵੇਰੇ, ਮੈਂ ਤੇ ਕਦੇ ਵੀ ਨਹੀਂ 10 ਮਿੰਟ ਲਾਏ 24 ਘੰਟਿਆਂ ਚੋਂ, ਮੈਂ ਤੇ 10 ਮਿੰਟ ਵੀ ਨਹੀਂ ਬਹਿੰਦਾ ਚੌਂਕੜਾ ਮਾਰ ਕੇ। ਮੈਂ ਤੇ ਕਦੇ ਗੁਰਦੁਆਰਾ ਸਾਹਿਬ ਗਿਆ ਹੀ ਨਹੀਂ, ਮਹੀਨੇ ਮੱਸਿਆ ਜਾਈਦਾ, ਉਹ ਵੀ ਤਾਂ ਕਿਉਂਕਿ ਉਹ ਦਿਨ ਦੇਗ ਬਣਦੀ ਆ।
ਸ੍ਰੀ ਵਾਹਿਗੁਰੂ,
ਬਹੁਤੇ ਤੇ ਜਾਂਦੇ ਹੀ ਨਹੀਂ, ਮੱਥਾ ਵੀ ਨਹੀਂ ਕਦੇ ਟੇਕਿਆ ਮਹਾਰਾਜ ਨੂੰ ਜਾ ਕੇ। ਤੇ ਵੇਖੋ ਉਹ ਵੀ ਗੁਰਸਿੱਖ ਸਨ ਜਿਹੜੇ ਕਹਿੰਦੇ ਜਿੰਨਾ ਚਿਰ ਦਰਸ਼ਨ ਨਹੀਂ ਕਰ ਲੈਂਦੇ ਸਾਨੂੰ ਪ੍ਰਸ਼ਾਦਾ ਚੰਗਾ ਨਹੀਂ ਲੱਗਦਾ, ਛਕਦੇ ਹੀ ਨਹੀਂ। ਅੱਜ ਵੀ ਹੈਗੇ ਨੇ ਜਿਹੜੇ ਥੰਮ ਨੇ ਸਾਡੇ ਪੰਥ ਦਾ, ਜਿਹੜੇ ਕਹਿੰਦੇ ਨੇ ਮਹਾਰਾਜ ਦੇ ਮੈਂ ਦਰਸ਼ਨ ਨਾ ਕਰ ਲਾਂ ਮੈਨੂੰ ਪ੍ਰਸ਼ਾਦਾ ਵੀ ਚੰਗਾ ਨਹੀਂ ਲੱਗਦਾ। ਇੱਕ ਦਿਨ ਮੈਂ ਅਸਥਾਨ ਦੇ ਉੱਤੇ ਬੈਠਾ ਸੀ, ਉੱਥੇ ਇੱਕ ਪ੍ਰੇਮੀ ਆਇਆ ਕੈਨੇਡਾ, ਉਹ ਮੇਰੇ ਕੋਲ ਬੈਠਾ ਸੀ। ਬੈਠਾ ਬੈਠਾ ਤੇ ਸੰਗਤ ਮਿਲ ਰਹੀ ਸੀ, ਉਹ ਰੋਣ ਲੱਗ ਪਿਆ, ਮੈਂ ਹੈਰਾਨ ਹੋਇਆ ਉਹਦੇ ਵੱਲ ਵੇਖ ਕੇ। 4 ਵਜੇ ਸੀ ਸ਼ਾਮ ਦੇ, ਉਹ ਜਦੋਂ ਰੋ ਰਿਹਾ ਸੀ ਨਾ ਤੇ ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਭਾਈ ਸਾਹਿਬ ਰੋ ਕਿਉਂ ਰਹੇ ਹੋ ਤੁਸੀਂ, ਇੱਕ ਪਾਸੇ 'ਚ ਬੈਠਾ ਰੋਈ ਜਾਏ, ਲੰਮਾ ਲੰਮਾ ਦਾੜਾ, ਬੜਾ ਗੁਰਮੁਖ ਚਿਹਰੇ ਤੇ ਬੜੀ ਰੂਹਾਨੀਅਤ, ਬੜੀ ਕਸ਼ਿਸ਼, ਬੜੀ ਖਿੱਚ। ਮੈਂ ਪੁੱਛਿਆ ਗੱਲ ਕੀ, ਤੁਸੀਂ ਰੋਂਦੇ ਕਿਉਂ ਹੋ? ਉਹਦੇ ਨਾਲ ਦਾ ਸਾਥੀ ਕਹਿੰਦਾ ਬਾਬਾ ਜੀ ਰੋਜ਼ ਹੀ ਇਸ ਟਾਈਮ ਰੋਣ ਲੱਗ ਪੈਂਦਾ, ਪਤਾ ਨਹੀਂ ਕੀ ਆ ਇਹਨੂੰ, ਕਈ ਦਿਨਾਂ ਦਾ ਆਇਆ ਇਹ, ਜਦੋਂ ਟਾਈਮ ਹੁੰਦਾ ਤੇ ਰੋਜ਼ ਹੀ ਰੋਂਦਾ। ਮੈਂ ਪੁੱਛਿਆ, ਮੈਂ ਕਿਹਾ ਗੱਲ ਕੀ ਤੁਹਾਨੂੰ, ਕਿਉਂ ਰੋਂਦੇ ਹੋ? ਉਹ ਦੱਸਦਾ ਕਹਿੰਦਾ ਬਾਬਾ ਜੀ ਇਸ ਟਾਈਮ ਨਾ ਜੀ ਇੱਥੇ 4 ਵਜੇ ਨੇ ਤੇ ਕਹਿੰਦੇ ਸਾਡੇ ਕੈਨੇਡਾ ਵਿੱਚ ਇਸ ਟਾਈਮ ਅੰਮ੍ਰਿਤ ਦੇ ਅੰਮ੍ਰਿਤ ਵੇਲੇ ਦੇ 4:30 ਵਜੇ ਨੇ, ਅੰਮ੍ਰਿਤ ਵੇਲੇ ਦੇ। ਤੇ ਉਹ ਦੱਸਦਾ ਕਹਿੰਦੇ ਜੀ ਅਸੀਂ ਹਰ ਰੋਜ਼ ਇਕੱਠੇ ਹੋ ਕੇ ਗੁਰਦੁਆਰਾ ਸਾਹਿਬ ਇਸ ਟਾਈਮ 1 ਘੰਟਾ 4:30 ਤੋਂ 5:30 ਤੱਕ ਸਿਮਰਨ ਕਰਨੇ ਆ, ਬੜਾ ਰਸ ਆਉਂਦਾ ਹੈ, ਬੜਾ ਆਨੰਦ ਆਉਂਦਾ ਹੈ। ਕਹਿੰਦਾ ਬਾਬਾ ਜੀ ਜਿੱਦਣ ਦਾ ਇੰਡੀਆ ਆਇਆ ਜਦੋਂ ਇਹ ਟਾਈਮ ਹੁੰਦਾ ਮੇਰਾ ਰੋਣਾ ਨਹੀਂ ਥੰਮਦਾ, ਮੈਂ ਕਹਿੰਦਾ ਮੇਰੇ ਨਾਲ ਦੇ ਲਾਹਾ ਲੈ ਗਏ ਤੇ ਮੈਂ ਰਹਿ ਗਿਆ ਆਖੋ ਸਤਨਾਮ।
ਸ੍ਰੀ ਵਾਹਿਗੁਰੂ।
ਤੇ ਨਾਲੇ ਕਹਿਣ ਦੀ ਗੱਲ ਨਹੀਂ, ਤੁਹਾਡੇ ਚੋਂ ਕਿਸੇ ਦੀ ਰਿਸ਼ਤੇਦਾਰੀ ਹੋਵੇ ਕੈਨੇਡਾ, ਮਾਲਟਨ ਗੁਰਦੁਆਰਾ ਸਾਹਿਬ ਦੀ ਗੱਲ ਹੈ ਤੇ ਦਾਸ ਨੇ ਖੁਦ ਵੇਖਿਆ, ਮੈਂ ਖੁਦ ਸਿਮਰਨ ਵਿੱਚ ਕੈਨੇਡਾ ਹਾਜ਼ਰੀ ਭਰੀ ਅੰਮ੍ਰਿਤ ਵੇਲੇ। ਤੇ ਉਹ ਜਿਹੜਾ ਭਾਈ ਗੱਲ ਕਰਦਾ ਸੀ ਨਾ ਬੈਠਾ, ਉਹ ਸੱਚਮੁੱਚ ਕੋਈ ਆਵੇ ਨਾ ਆਵੇ ਉਹਨੇ 4:30 ਤੋਂ 5:30 ਤੱਕ ਸਿਮਰਨ ਵਿੱਚ ਬੈਠਣਾ ਹਰ ਰੋਜ਼। ਤੇ ਉਹ ਕਮੇਟੀ ਦੇ ਮੈਂਬਰ ਨੇ 5-7 ਉਹ ਬਹਿੰਦੇ ਨੇ, ਵਿਰਲੇ ਵਿਰਲੇ ਗੁਰਮੁਖ ਉਹ ਵੀ ਆ ਜਾਂਦੇ ਨੇ ਵਿੱਚ, ਕੋਈ 25-30 ਜਣੇ 1 ਘੰਟਾ ਰੋਜ਼ ਸਿਮਰਨ ਕਰਦੇ ਨੇ। ਇਹ ਹੈ ਅਸਲੀ ਜੀਵਨ ਦਾ ਲਕਸ਼, ਜਿਹੜੇ ਆਧਾਰ ਬਣਾ ਲੈਣ ਨਾ ਸਿਮਰਨ ਨੂੰ, ਉਹ ਪ੍ਰਸ਼ਾਦੇ ਬਿਨਾਂ ਤੇ ਬਚ ਜਾਣਗੇ, ਸਿਮਰਨ ਬਿਨਾਂ ਨਹੀਂ ਬਚਦੇ, ਉਹ ਦੁਨੀਆ ਦੀ ਹਰ ਚੀਜ਼ ਬਿਨਾਂ ਬਚ ਜਾਣਗੇ, ਉਹ ਕੀਰਤਨ ਬਿਨਾਂ ਨਹੀਂ ਬਚਦੇ। ਜਿਨ੍ਹਾਂ ਦਾ ਆਧਾਰ ਬਣ ਜਾਏ, ਗੁਰਾਂ ਦੀ ਪ੍ਰੀਤ ਸਾਰੇ ਜੱਗ ਨਾਲੋਂ ਮਿੱਠੀ ਆ, ਉਹਨਾਂ ਨੂੰ ਕੀ ਪਤਾ ਜਿਹਨਾਂ ਲਾ ਕੇ ਨਾ ਡਿੱਠੀ, ਜਿਨ੍ਹਾਂ ਨੇ ਲਾਈ ਹੋਈ ਨਹੀਂ ਉਹਨਾਂ ਨੂੰ ਨਹੀਂ ਪਤਾ, ਪਰ ਪਿਆਰ ਵਾਲੇ ਨਹੀਂ ਬਚਦੇ ਕਦੇ, ਉਹ ਸੱਚਮੁੱਚ ਬੈਠ ਕੇ ਸਿਮਰਨ ਕਰਦੇ ਨੇ। ਇਹੋ ਜਿਹੇ ਗੁਰਮੁਖ ਸਾਡੇ ਪੰਥ ਵਿੱਚ ਅੱਜ ਵੀ ਹੈਗੇ ਨੇ, ਜਿਹੜੇ ਸਾਡੇ ਪੰਥ ਦਾ ਥੰਮ ਨੇ। ਜਿੱਦਣ ਉਹ ਕਮਾਈ ਵਾਲੇ ਮੁੱਕ ਜਾਣ ਫਿਰ ਤੇ ਸਾਡਾ ਪੰਥ ਖੇਰੂੰ ਖੇਰੂੰ ਹੋ ਜਾਏ, ਸਾਰਾ ਹੀ ਖਤਮ ਹੋ ਜਾਏ। ਇਹ ਉਹਨਾਂ ਦੀ ਬਦੌਲਤ ਹੈ ਜਿਹੜੇ ਅੱਜ ਸਾਡੇ ਪੰਥ ਦਾ ਥੰਮ ਬਣੇ ਹੋਏ, ਕਮਾਈਆਂ ਵਾਲੇ ਗੁਰਸਿੱਖ ਅੱਜ ਵੀ ਹੈਗੇ। ਜਿੰਨਾ ਚਿਰ ਉਹ ਰਹਿਣਗੇ ਉਹਨਾਂ ਚਿਰ ਸਾਡੇ ਪੰਥ ਦੀ ਚੜ੍ਹਦੀ ਕਲਾਈ ਰਹੇਗੀ। ਆਖੋ ਸਤਨਾਮ।
ਸ੍ਰੀ ਵਾਹਿਗੁਰੂ।
ਸਾਧ ਸੰਗਤ, ਗੁਰੂ ਨਾਨਕ ਸਾਹਿਬ ਨੇ ਆਖਿਆ ਤੇ ਉਹ ਸੂਰ ਕਹਿੰਦਾ ਜੇ ਚਿੱਕੜ ਨਹੀਂ ਤੇ ਕਹਿੰਦਾ ਮੈਂ ਨਹੀਂ ਜੀ ਜਾਣਾ ਸੱਚਖੰਡ। ਮਹਾਰਾਜ ਕਹਿੰਦੇ ਵੇਖਿਆ ਇਹਨੂੰ ਕਦਰ ਹੀ ਕੋਈ ਨਹੀਂ। ਉਸ ਤੋਂ ਬਾਅਦ ਅੱਗੇ ਗਏ ਇੱਕ ਬਜ਼ੁਰਗ, ਬੜਾ ਕਾਲਾ ਪਿਆ ਹੋਇਆ, ਮੁੰਡੇ ਉਹ ਛੇਤੀ ਕੰਮ ਕਰੋ, ਆਹ ਕਰੋ ਆਹ ਕਰੋ, ਬਾਪੂ ਬਜ਼ੁਰਗ। गुरु नानक साहब सच्चे पातशाह गए जाके कहिंदे ने बापू जी चलो सचखंड लै चलीए। मरदाना कहिंदा बापू ते सियाणा है, इहनूं कह के वेख लो, छड्डो परा खेड़ा आपे मुंडे करदे रहणगे, तुसीं चलो सचखंड पहुंचाईए तुहानूं। ਉਹ ਬਜ਼ੁਰਗ ਨੂੰ ਕਹਿ ਤੇ ਬੈਠੇ ਗੱਲ ਪੈ ਗਿਆ, ਕਹਿੰਦਾ ਚੱਲ ਬਾਬਾ ਆਪਣੇ ਰਾਹ ਲੱਗ, ਮੈਨੂੰ ਸੱਚਖੰਡ ਦੀ ਲੋੜ ਨਹੀਂ, ਜੇ ਮੈਂ ਮਰ ਗਿਆ ਮੇਰੇ ਤੇ ਬੱਚੇ ਭੁੱਖੇ ਮਰ ਜਾਣਗੇ। ਕਈਆਂ ਬੰਦਿਆਂ ਨੂੰ ਇਹ ਫਿਕਰ ਹੈ, ਕਹਿੰਦੇ ਘਰ ਚੱਲਦਾ ਹੀ ਮੇਰੇ ਸਿਰ ਤੇ ਆ ਕੋ
ਸਤਨਾਮ,
ਜਦੋਂ ਤੂੰ ਨਹੀਂ ਸੀ ਘਰ ਉਦੋਂ ਵੀ ਚੱਲਦਾ ਸੀ, ਜਦੋਂ ਤੂੰ ਨਹੀਂ ਹੋਵੇਂਗਾ ਘਰ ਤਾਂ ਵੀ ਚੱਲੇਗਾ। ਇਹ ਤੇ ਵਹਿਮ ਹੈ ਸਾਡੇ ਮਨ 'ਚ, ਭਰਮ ਪਿਆ ਹੋਇਆ, ਭੁਲੇਖਾ ਹੈ। ਕਹਿੰਦਾ ਮੈਂ ਮਰ ਗਿਆ ਮੇਰਾ ਤੇ ਘਰ ਤਬਾਹ ਹੋ ਜਾਣਾ ਸਾਰਾ। ਤੇ ਮਹਾਰਾਜ ਜੀ ਕਹਿੰਦੇ ਆ ਜਾ ਚੱਲੀਏ, ਕਹਿੰਦਾ ਮੈਨੂੰ ਨਹੀਂ ਲੋੜ ਮੁਕਤੀ ਦੀ, ਜਾਓ ਆਪਣਾ ਕੰਮ ਕਰੋ। ਮਹਾਰਾਜ ਚਲੇ ਗਏ, ਕਹਿੰਦੇ ਕਈ ਸਾਲਾਂ ਪਿੱਛੋਂ ਆਏ, ਚਾਰ ਕੁ ਸਾਲ ਬਾਅਦ ਮਹਾਰਾਜ ਫੇਰ ਆਏ, ਕਹਿੰਦੇ ਮੁੰਡੇ ਉਹ ਬਾਪੂ ਕਿੱਥੇ ਤੁਹਾਡਾ? ਕਹਿੰਦੇ ਜੀ ਉਹ ਤੇ ਮਰ ਗਿਆ ਸੀ ਉਦੋਂ ਹੀ ਬਿਮਾਰ ਹੋ ਕੇ, ਮਨ ਨੇ ਨੇਤਰ ਬੰਦ ਕੀਤੇ, ਕਿੱਥੇ ਕੁ ਗਿਆ? ਹੱਦ ਹੋ ਗਈ। ਉਹੀ ਬਾਪੂ ਆਪਣੇ ਘਰ ਵਿੱਚ ਗਾਂ ਦੇ ਪੇਟੋਂ ਵੱਛਾ ਬਣ ਕੇ ਜਨਮ ਲਿਆ ਤੇ ਮੁੰਡਿਆਂ ਨੇ ਬਲਦ ਬਣਾ, ਬਲਦ ਬਣ ਗਿਆ ਨਾ, ਹੁਣ ਹੱਲ ਪੰਜਾਲੀ ਰੱਖੀ ਹੋਈ ਆ ਖੁਸ਼ ਸਤਨਾਮ, ਪੰਜਾਲੀ ਮੋਢਿਆਂ ਤੇ ਰੱਖੀ ਹੋਈ। ਉਹੀ ਬਜ਼ੁਰਗ ਮਹਾਰਾਜ ਗਏ, ਮਾਰਿਆ ਜਲਦਾ ਸਿੱਟਾ, ਸੁਰਤ ਆ ਗਈ, ਬਾਪੂ ਜੀ ਹੁਣ ਰਾਜੀ ਹੋ ਤੁਸੀਂ? ਮੈਂ ਆਇਆ ਸੀ, ਕਿਹਾ ਸੀ ਆਓ ਸੱਚਖੰਡ ਚੱਲੀਏ, ਉਦੋਂ ਸਾਡੀ ਸੁਣੀ ਨਹੀਂ ਤੇ ਹੁਣ ਆਓ ਚੱਲੀਏ, ਅਜੇ ਵੀ ਸਮਾਂ ਹੈ। ਬਾਪੂ ਕਹਿੰਦਾ ਨਹੀਂ, ਤੁਸੀਂ ਆਪਣਾ ਕੰਮ ਕਰੋ, ਮੈਨੂੰ ਨਹੀਂ ਲੋੜ, 400 ਦਾ ਮੈਂ ਮਰੂੰ, 400 ਦੇ ਮੇਰੇ ਮੁੰਡੇ ਹੋਰ ਲਿਆਉਣਗੇ। ਕਹਿੰਦਾ ਮੇਰੇ ਮੁੰਡਿਆਂ ਨੂੰ 800 ਦਾ ਘਾਟਾ, ਸਤਨਾਮ ਅਜੇ ਵੀ ਮੋਹ 'ਚ ਫਸਿਆ ਪਿਆ, ਕਹਿੰਦੇ ਅਜੇ ਵੀ, ਕਹਿੰਦੇ ਘਾਟਾ ਪੈ ਜੂ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਚੰਗਾ ਤੇਰੀ ਮਰਜ਼ੀ ਆ। 3-4 ਸਾਲ ਬਾਅਦ ਮਹਾਰਾਜ ਫੇਰ ਚਲੇ ਗਏ, ਫੇਰ ਗਏ। ਮਰਦਾਨਾ ਕਹਿੰਦਾ ਮਹਾਰਾਜ ਜੀ ਛੱਡੋ ਖਹਿੜਾ, ਕਹਿੰਦੇ ਕੋਈ ਨੀ, ਭਲਾ ਇਹਦਾ ਜ਼ਰੂਰ ਕਰਨਾ ਹੁਣ। ਹੁਣ ਸਾਧ ਸੰਗਤ ਜਦੋਂ ਮਹਾਰਾਜ ਤੀਜੀ ਵਾਰੀ ਗਏ, ਬਲਦ ਕਿੱਥੇ ਆ ਤੁਹਾਡਾ? ਉਹਦੇ ਮਰ ਗਿਆ ਜੀ, ਕਹਿੰਦੇ ਹੁਣ ਕਿੱਥੇ ਆ? ਨੇਤਰ ਬੰਦ ਕਰਕੇ ਵੇਖਿਆ, ਕੁੱਤਾ ਬਣਿਆ, ਬੂਹੇ 'ਚ ਬੰਨਿਆ ਹੋਇਆ, ਘਰ 'ਚ ਹੀ ਮਰ ਚ ਗਏ। ਮਾਰਿਆ ਜਲਦਾ ਚਿੱਟਾ, ਕਹਿੰਦੇ ਹੁਣ ਕਿੱਦਾਂ ਬਾਪੂ, ਚੱਲ ਚੱਲੀਏ? ਕਹਿੰਦੇ ਜੀ ਨਹੀਂ, ਜੇ ਮੈਂ ਸੱਚਖੰਡ ਚਲਿਆ ਗਿਆ, ਘਰ ਦੀ ਰਾਖੀ ਕੌਣ ਕਰੇਗਾ? ਚੋਰ ਘਰ ਲੈ ਜਾਣਗੇ ਲੁੱਟ ਕੇ, ਅਜੇ ਵੀ ਫਸੇ। ਮਹਾਰਾਜ ਕਹਿੰਦੇ ਕਮਾਲ ਹੋ ਗਈ। ਚੌਥੀ ਵਾਰੀ ਮਹਾਰਾਜ ਫੇਰ ਆਏ, ਨੇਤਰ ਬੰਦ ਕੀਤੇ, ਸੱਪ ਬਣਿਆ ਹੋਇਆ, ਸੱਪ ਘਰ ਵਿੱਚ ਖਜ਼ਾਨਾ ਨੱਪਿਆ, ਖਜ਼ਾਨੇ ਉੱਤੇ ਇਹਦਾ ਪੈਰ ਹੈ। ਮਹਾਰਾਜ ਕਹਿੰਦੇ ਆ ਜਾ ਚੱਲੀਏ ਸੱਚਖੰਡ। ਅੱਗੋਂ ਜਵਾਬ ਦੇ ਦਿੱਤਾ, ਕਹਿੰਦੇ ਮੈਂ ਸੱਚਖੰਡ ਚਲੇ ਗਿਆ, ਇੱਥੇ ਤੇ ਖਜ਼ਾਨਾ ਚੋਰ ਲੈ ਜਾਣਗੇ, ਇਹ ਖਜ਼ਾਨਾ ਨੱਪਿਆ ਮੈਂ ਨਹੀਂ ਜਾਣਾ। ਜੰਮਦਾ ਤੇ ਮਰਦਾ ਹੈ ਮਮਤਾ ਵਿੱਚ ਫਸ ਕੇ ਬੰਦਾ, ਮਮਤਾ ਵਿੱਚ ਫਸਿਆ। ਗੁਰੂ ਨਾਨਕ ਸਾਹਿਬ ਰੋਜ਼ ਆਉਂਦੇ ਰਹੇ ਨੇ, ਪਛਾਣ ਨਾ ਸਕਿਆ, ਇਹ ਬੜਾ ਵੱਡਾ ਫਕੀਰ ਹੈ, ਸੱਪ ਬਣਿਆ ਹੋਇਆ, ਫਿਰ ਵੀ ਨਾ ਪਛਾਣ ਸਕਿਆ। ਤੇ ਧੰਨ ਸਨ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ, ਕਹਿੰਦੇ ਭਲਾ ਜ਼ਰੂਰ ਕਰਨਾ ਹੈ, ਪੰਜਵੀਂ ਵਾਰੀ ਫੇਰ ਆਏ ਤੇ ਆ ਕੇ ਮਹਾਰਾਜ ਨੇ ਵੇਖਿਆ ਕਿੱਥੇ ਹੈ ਨੇਤਰ ਬੰਦ ਕਰਕੇ ਜਦੋਂ ਅੰਤਰ ਧਿਆਨ ਹੋ ਕੇ ਵੇਖਿਆ ਉਹੀ ਬਾਪੂ ਗੰਦੀ ਨਾਲੀ ਦੇ ਵਿੱਚ ਗੰਦਗੀ ਦਾ ਕੀੜਾ ਬਣਿਆ ਹੋਇਆ ਖੋ ਸਤਨਾਮ
ਸ੍ਰੀ ਵਾਹਿਗੁਰੂ
ਆਪਣੇ ਹੀ ਘਰ ਚ ਮਰਦਾਨਿਆ ਕੀੜਾ ਕੱਢ ਨਾਲੀ ਚ ਹੱਥ ਪਾ ਕੇ ਪਾਣੀ ਵਹਿ ਰਿਹਾ ਮਰਦਾਨਾ ਕਹਿੰਦਾ ਮਹਾਰਾਜ ਕਿਉਂ ਇੱਥੇ ਹੱਥ ਪਵਾ ਰਹੇ ਮਹਾਰਾਜ ਕਹਿੰਦੇ ਕੱਢ ਤੇ ਸਹੀ ਉਹ ਕੀੜਾ ਕੱਢਿਆ ਬਾਹਰ ਲੈ ਕੇ ਰੱਖਤਾ ਜਲਦਾ ਮਾਰਿਆ ਛਿੱਟਾ ਸੁਰਤ ਆ ਗਈ ਗਿਆਨ ਹੋ ਗਿਆ ਵੀ ਮੈਂ ਕੌਣ ਆ ਕਹਿੰਦੇ ਹੁਣ ਬਾਪੂ ਜੀ ਕਿੱਦਾਂ ਫਿਰ ਕਹਿੰਦਾ ਮਹਾਰਾਜ ਬਖਸ਼ ਦਿਓ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਪਛਾਣ ਆ ਗਈ ਰੌਲਾ ਪਾਉਂਦਾ ਕਹਿੰਦਾ ਰੱਬ ਆਇਆ ਤੁਹਾਡੇ ਘਰ ਸੇਵਾ ਕਰ ਲਓ ਗੱਲ ਹੈ ਪਛਾਣਨ ਦੀ ਪਹਿਲਾਂ ਨਹੀਂ ਪਛਾਣ ਸਕਿਆ ਪੜ੍ਹੋ ਇਤਿਹਾਸ ਗੁਰੂ ਗੋਬਿੰਦ ਸਿੰਘ ਮਹਾਰਾਜ ਵਕਤ ਸੱਚੇ ਪਾਤਸ਼ਾਹ ਦੀਨੇ ਕਾਂਗੜ ਦੀ ਧਰਤੀ ਤੇ ਪਹੁੰਚੇ ਇੱਕ ਵਾਰੀ ਜਿੱਥੋਂ ਮਹਾਰਾਜ ਨੇ ਜਫਰਨਾਮਾ ਲਿਖਿਆ ਸੀ ਔਰੰਗਜ਼ੇਬ ਬਾਦਸ਼ਾਹ ਨੂੰ ਦੀਨੇ ਕਾਂਗੜ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਬੈਠੇ ਨੇ ਤੇ ਸਾਧ ਸੰਗਤ ਜੀ ਜੋਧ ਰਾਏ ਦੇ ਪੋਤਰੇ ਆਏ ਲਖਮੀਰ ਸਮੀਰ ਤੇ ਤਖਤ ਮੱਲ ਇਹ ਤਿੰਨਾਂ ਜਣਿਆਂ ਨੇ ਆ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੂੰ ਅਰਜ਼ ਕੀਤੀ ਸੱਚੇ ਪਾਤਸ਼ਾਹ ਆਪ ਜੀ ਕਿਰਪਾ ਕਰੋ ਇਹ ਦੀਨੇ ਨਗਰ ਵਿੱਚ ਵੀ ਚਰਨ ਪਾਓ ਮਹਾਰਾਜ ਦੀਨੇ ਧਰਤੀ ਤੇ ਗਏ ਇੱਕ ਬਾਹਰ ਗੁਰਸਿੱਖ ਦੇ ਘਰ ਵਿੱਚ ਉਹਦੇ ਚਬਾਰੇ ਵਿੱਚ ਮਹਾਰਾਜ ਦਾ ਨਿਵਾਸ ਕਰਾ ਦਿੱਤਾ ਸ਼ਮੀਰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਵਾਸਤੇ ਰੋਜ਼ ਪ੍ਰਸ਼ਾਦਾ ਲੈ ਕੇ ਆਉਂਦਾ ਹੈ ਹਰ ਰੋਜ਼ ਆ ਕੇ ਸੇਵਾ ਕਰਦਾ ਜਲ ਪਾਣੀ ਦੀ ਸੇਵਾ ਕਰਦਾ ਤੇ ਉੱਥੇ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਹੜਾ ਨੀਲਾ ਬਾਣਾ ਮਹਾਰਾਜ ਨੂੰ ਪਵਾਇਆ ਸੀ ਗਨੀ ਖਾਨ ਤੇ ਨਬੀ ਖਾਨ ਨੇ ਉੱਚ ਦਾ ਪੀਰ ਬਣਾਇਆ ਸੀ ਉਹ ਨੀਲਾ ਬਾਣਾ ਮਹਾਰਾਜ ਨੇ ਉੱਥੇ ਲਾ ਦਿੱਤਾ ਇੱਕ ਇੱਕ ਲੀਰ ਕਰਕੇ ਅੱਗ ਵਿੱਚ ਸਾੜਿਆ ਮਹਾਰਾਜ ਨੇ ਤੇ ਸਾਧ ਸੰਗਤ ਉਹ ਜਗ੍ਹਾ ਤੇ ਬੈਠਿਆਂ ਫਿਰ ਇੱਕ ਗੁਰਸਿੱਖ ਨੇ ਮਹਾਰਾਜ ਨੂੰ ਚਿੱਟੇ ਰੰਗ ਦਾ ਪਛਾਕਾ ਦਿੱਤਾ ਮਹਾਰਾਜ ਨੇ ਉਹ ਪਛਾਕ ਪਾ ਲਈ ਸ਼ਮੀਰ ਮਹਾਰਾਜ ਵਾਸਤੇ ਲੋਕ ਰੋਜ਼ ਪ੍ਰਸ਼ਾਦਾ ਲੈ ਕੇ ਆਉਂਦਾ ਹੈ ਤਿੰਨ ਭਰਾ ਨੇ ਤਖਤ ਮਲਵੀ ਸ਼ਮੀਰ ਤੇ ਲਖਮੀਰ ਇਹ ਤਿੰਨ ਭਰਾ ਸਨ ਪਿਆਰ ਮਾਰ ਨਾਲ ਬਹੁਤ ਕਰਦੇ ਨੇ ਸ਼ਰਧਾ ਵੀ ਬੜੀ ਆ ਪਰ ਅਜੇ ਪੂਰੀ ਨਹੀਂ ਥੋੜੀ ਪਛਾਣ ਹੈ ਪੂਰੀ ਪਛਾਣ ਨਹੀਂ ਅਜੇ ਆਈ ਗੱਲ ਬਣੀ ਨਹੀਂ ਅਜੇ ਪੂਰੀ ਆਉਂਦੇ ਨੇ ਸ਼ਰਧਾ ਲੈ ਕੇ ਮਹਾਰਾਜ ਨੂੰ ਪ੍ਰਸ਼ਾਦਾ ਛਕਾਉਣਾ ਇੱਕ ਦਿਨ ਮਹਾਰਾਜ ਖੁਸ਼ ਹੋਏ ਕਹਿੰਦੇ ਸ਼ਮੀਰ ਹਾਂ ਮਹਾਰਾਜ ਤੇਰੇ ਤੇ ਬੜੇ ਖੁਸ਼ ਹਾਂ ਆ ਫੜ ਬਾਣਾ ਚੋਲਾ ਪਾਇਆ ਸੀ ਚਿੱਟਾ ਮਹਾਰਾਜ ਨੇ ਲਾਹ ਕੇ ਫੜਾ ਦਿੱਤਾ ਕਹਿੰਦੇ ਇੰਜ ਕਰ ਇਹ ਬਾਣਾ ਪਾ ਕੇ ਘੋੜੇ ਤੇ ਚੜ ਜਿੰਨੀ ਜਗ੍ਹਾ ਵਿੱਚ ਘੋੜਾ ਘੁਮਾ ਦੇਗਾ ਨਾ ਤੂੰ ਓਨੀ ਜਗ੍ਹਾ ਵਿੱਚ ਤੇਰਾ ਹੀ ਰਾਜ ਹੋਏਗਾ ਖੁ ਸਤਨਾਮ
ਸ੍ਰੀ ਵਾਹਿਗੁਰੂ
ਤੇਰਾ ਹੀ ਰਾਜ ਹੋਏਗਾ ਕਹਿੰਦੇ ਲੈ ਜਾ ਘੋੜਾ ਤੇ ਸਾਧ ਸੰਗਤ ਉਸੇ ਸਮੇਂ ਸ਼ਮੀਰ ਘੋੜਾ ਲੈ ਕੇ ਪਿਸ਼ਾਕ ਲੈ ਕੇ ਆਪਣੇ ਘਰ ਆਇਆ ਤਿੰਨੇ ਭਰਾ ਇਕੱਠੇ ਹੋ ਕੇ ਬੈਠੇ ਸ਼ਮੀਰ ਤੇ ਲਖਮੀਰ ਤੇ ਤਖਤ ਮੱਲ ਕਹਿੰਦੇ ਸਵੇਰੇ ਘੋੜਾ ਜਿੰਨੀ ਜਗ੍ਹਾ 'ਚ ਫੇਰਾਂਗਾ ਮਹਾਰਾਜ ਕਹਿੰਦੇ ਤੁਹਾਡਾ ਰਾਜ ਹੋ ਜਾਏਗਾ ਇਹਨਾਂ ਦਾ ਇੱਕ ਮਾਮਾ ਸੀ ਉਹ ਸਖੀ ਸਰਵਰ ਦਾ ਉਪਾਸ਼ਕ ਸੀ ਈਰਖਾ ਕਰਦਾ ਸੀ ਮਹਾਰਾਜ ਨਾਲ ਵਿਰੋਧਤਾ ਕਰਦਾ ਸੀ ਨਿੰਦਿਆ ਕਰਦਾ ਸੀ ਸਤਿਗੁਰਾਂ ਦੀ ਸ਼ਮੀਰ ਕਹਿਣ ਲੱਗਾ ਸਵੇਰੇ ਜਾਣਾ ਘੋੜਾ ਲੈ ਕੇ ਫੇਰਨਾ ਉਹ ਮਾਮਾ ਇਹਨਾਂ ਦਾ ਨਾਸਤਕ ਖਿਆਲਾਂ ਦਾ ਉਹ ਕਹਿੰਦਾ ਗੱਲ ਸੁਣੋ ਸ਼ਮੀਰ ਕਿਉਂ ਤੇਰੀ ਮਤ ਤੇ ਪੜਦਾ ਪਿਆ ਜੇ ਗੁਰੂ ਲੋਕਾਂ ਨੂੰ ਰਾਜ ਦੇਣ ਜੋਗਾ ਹੁੰਦਾ ਤੇ ਆਪਣਾ ਘਰ ਬਾਰ ਕਿਉਂ ਛੱਡਦਾ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਆਖੋ ਸਤਨਾਮ
ਸ੍ਰੀ ਵਾਹਿਗੁਰੂ
ਆਖੋ ਸਤਨਾਮ
ਸ੍ਰੀ ਵਾਹਿਗੁਰੂ
ਧੱਕਾ ਸਟਾਰਟ ਗੱਡੀਆਂ ਹੌਲੀ ਹੌਲੀ ਸਟਾਰਟ ਹੁੰਦੀਆਂ ਉਹੀ ਕੰਮ ਹੈ ਮੈਂ ਵੇਖਿਆ ਲੈ ਜਿਹੜੇ ਇੱਥੇ ਵਾਹਿਗੁਰੂ ਨੂੰ ਕਹਿੰਦੇ ਘਰ ਕੀ ਕਹਿੰਦੇ ਹੋਣਗੇ ਇੱਥੇ ਸੰਗਤ ਵਿੱਚ ਮਿਲ ਕੇ ਕਹੋਗੇ ਨਾ ਕਹਿੰਦੇ ਗੱਡੀ ਨੂੰ ਇੱਕ ਵਾਰੀ ਸਟਾਰਟ ਹੋ ਜਾਏ ਫਿਰ ਉਹ ਚੱਲਦੀ ਹੋਈ ਰਹਿੰਦੀ ਸਦਾ ਕਈ ਵਾਰੀ ਸੰਗਤ ਵਿੱਚ ਜਦੋਂ ਇੱਕ ਵਾਰੀ ਜੱਪਣ ਦਾ ਸੁਭਾਅ ਪੈ ਜਾਏ ਫਿਰ ਕੀ ਪਤਾ ਦਿਨ ਰਾਤ ਹੀ ਚੱਲਦਾ ਰਹੇ ਸਤਨਾਮ
ਸ੍ਰੀ ਵਾਹਿਗੁਰੂ
ਸਵੇਰੇ ਉੱਠ ਕੇ ਬਹਿ ਜਾਇਆ ਕਰੀਏ ਕਿਰਪਾ ਹੋ ਜਾਏ ਜਿਹੜੇ ਇੱਥੇ ਨਹੀਂ ਕਹਿੰਦੇ ਘਰ ਕੀ ਕਹਿਣਗੇ ਸੰਗਤ ਵਿੱਚ ਮਿਲ ਕੇ ਕਹਿੰਦੇ ਆ ਆਵਾਜ਼ ਸੱਚਖੰਡ ਤੱਕ ਜਾਂਦੀ ਹੈ ਕੋ ਸਤਨਾਮ
ਸ੍ਰੀ ਵਾਹਿਗੁਰੂ
ਸੋ ਸਾਧ ਸੰਗਤ ਧਿਆਨ ਦਿਓ ਉਹ ਮਾਮਾ ਉਹਦਾ ਨਾਸਤਕ ਖਿਆਲਾਂ ਦਾ ਕਹਿੰਦੇ ਜੇ ਤੈਨੂੰ ਰਾਜ ਦੇਣ ਵਾਲਾ ਹੁੰਦਾ ਤੇ ਆਪਣਾ ਘਰ ਬਾਰ ਕਿਉਂ ਲਟਾਉਂਦਾ ਇਹਦਾ ਤੇ ਆਪਣਾ ਹੀ ਘਰ ਖੁੱਸ ਗਿਆ ਸਭ ਕੁਛ ਗਿਆ ਰਹਿਣ ਦਿਓ ਐਵੇਂ ਕੀ ਫਾਇਦਾ ਸਾਰਾ ਦਿਨ ਘੋੜੇ ਤੇ ਗੇੜੇ ਦੇਣ ਦਾ ਕੀ ਫਾਇਦਾ ਹੁਣ ਰਾਤ ਲੰਘ ਗਈ ਸਵੇਰ ਹੋਈ ਸ਼ਮੀਰ ਕਹਿੰਦਾ ਮਹਾਰਾਜ ਦਾ ਬਚਨ ਤੇ ਜ਼ਰੂਰ ਮੰਨਣਾ ਇਹਨੇ ਚੋਲਾ ਪਾਇਆ ਪਿੰਡ ਦੇ ਆਲੇ ਦੁਆਲੇ ਗੇੜਾ ਦੇ ਕੇ ਮੁੜ ਆਇਆ ਕਿਲੋਮੀਟਰ ਇੱਕ ਕਿਲੋਮੀਟਰ ਇੱਕ ਮੀਲ ਕਹਿ ਲਓ ਚਲੋ ਜਦੋਂ ਵਾਪਸ ਆਇਆ ਸ਼ਾਮ ਪਈ ਮਹਾਰਾਜ ਦੇ ਦਰਬਾਰ ਵਿੱਚ ਪਹੁੰਚਿਆ ਸਤਿਗੁਰ ਕਹਿੰਦੇ ਸ਼ਮੀਰ ਕਿੰਨਾ ਕੁ ਲੰਮਾ ਗੇੜਾ ਦੇ ਆਇਆ ਕਹਿੰਦਾ ਸੱਚੇ ਪਾਤਸ਼ਾਹ ਮੇਰੇ ਮਾਮੇ ਨੇ ਕਹਿ ਦਿੱਤਾ ਮੈਂ ਤੇ ਬਸ ਇੱਥੇ ਇੱਕ ਮੀਲ ਚ ਸਵੇਰੇ ਥੋੜਾ ਜਿਹਾ ਗੇੜਾ ਦੇ ਲਿਆ ਮੈਂ ਬਾਹਰ ਨਹੀਂ ਗਿਆ ਸਤਿਗੁਰ ਕਹਿੰਦੇ ਜਾ ਬਈ ਤੈਨੂੰ ਤੇ ਰਾਜ ਦੇਣਾ ਸੀ ਮਰਜ਼ੀ ਤੁਹਾਡੀ ਹੁਣ ਕਰਮਾਂ ਦੇ ਸੌਦੇ ਨੇ ਐਵੇਂ ਤੇ ਨਹੀਂ ਗੱਲ ਬਣਦੀ ਭਾਗਾਂ ਤੋਂ ਬਿਨਾਂ ਤੇ ਨਹੀਂ ਗੱਲ ਬਣਦੀ ਕਰਮਾਂ ਤੋਂ ਬਿਨਾਂ ਕੁਛ ਵੀ ਪ੍ਰਾਪਤ ਨਹੀਂ ਹੋ ਸਕਦਾ ਭੋਗੇ ਬਿਨ ਭਾਗੇ ਨਹੀਂ ਕਰਮ ਗਤੀ ਬਲਵਾਨ ਜੇ ਕਰਮ ਸਾਥ ਦੇ ਦੇਣ ਤੇ ਸਭ ਕੁਝ ਹੀ ਆ ਕਹਿੰਦੇ ਨੇ ਇੱਕ ਵਾਰੀ ਲਕਸ਼ਮੀ
ਦਾ ਔਰ ਕਰਮ ਦੇਵ ਦਾ ਆਪ ਵਿੱਚ ਸੰਵਾਦ ਹੋਇਆ ਆਪਸ ਵਿੱਚ ਝਗੜਾ ਹੋ ਗਿਆ ਕਰਮ ਦੇਵ ਕਹਿੰਦਾ ਮੈਂ ਬਲਵਾਨ ਲਕਸ਼ਮੀ ਕਹਿੰਦੀ ਆ ਮੈਂ ਬਲਵਾਨ ਲਕਸ਼ਮੀ ਕਹਿੰਦੀ ਮੈਂ ਕਿਸੇ ਨੂੰ ਜਿਹਦੇ ਕੋਲ ਚਲੀ ਜਾਵਾਂ ਉਹਦਾ ਸਿੱਕਾ ਚੱਲਦਾ ਹੈ ਉਹ ਰਾਜਾ ਬਣਾ ਦੇਣੀ ਹੈ ਮੈਂ ਬਾਦਸ਼ਾਹ ਜਿੰਨਾ ਮੈਂ ਜ਼ਿਆਦਾ ਹੋਵਾਂਗੀ ਉਨਾ ਹੀ ਉਹ ਧਨਾੜ ਹੈ ਉਨਾ ਹੀ ਲੋਕ ਉਹਦਾ ਸਤਿਕਾਰ ਕਰਦੇ ਨੇ ਮਾਇਆ ਤੇਰੇ ਤੀਨ ਨਾਮ ਪਰਸੂ ਪਰਸਾ ਪਰਸਰਾਮ ਜਿਹਦੇ ਕੋਲ ਮਾਇਆ ਨਹੀਂ ਕਹਿਣਗੇ ਓਏ ਪਰਸੂ ਥੋੜੀ ਵੱਧ ਆ ਗਈ ਪਰਸ ਪਰਸੂ ਪਰਸਾ ਤੇ ਕਹਿੰਦੇ ਜੇ ਹੋਰ ਮਾਇਆ ਆ ਜਾਏ ਤੇ ਫਿਰ ਪਰਸਰਾਮ
ਵਾਹਿਗੁਰੂ
ਉਨਾ ਹੀ ਲੋਕ ਜੀ ਜੀ ਕਰਦੇ ਫਿਰਨਗੇ ਮਾਇਆ ਤੇਰੇ ਤੀਨ ਨਾਮ ਪਰਸੂ ਪਰਸਾ ਪਰਸਰਾਮ ਇਹ ਮਾਇਆ ਕਰਕੇ ਹੀ ਹੈ ਸਤਿਕਾਰ ਕਹਿੰਦੇ ਪਰਸੂ ਗਰੀਬ ਸੀ ਕਹਿੰਦਾ ਮੈਨੂੰ ਤਾਂ ਪਹਿਲਾਂ ਕੋਈ ਨਹੀਂ ਸੀ ਪੁੱਛਦਾ ਫਿਰ ਲੋਕ ਪਰਸਾ ਕਹਿਣ ਲੱਗ ਗਏ ਹੁਣ ਕਹਿੰਦੇ ਪਰਸਰਾਮ ਹੁੰਦੀ ਹਰ ਪਾਸੇ ਇਹ ਮਾਇਆ ਦੀਆਂ ਹੀ ਨੇ ਖੇਡਾਂ ਸਾਰੀਆਂ ਲਕਸ਼ਮੀ ਕਹਿੰਦੀ ਮੈਂ ਬਲਵਾਨ ਕਰਮਦੇਵ ਕਹਿੰਦਾ ਨਹੀਂ ਜੇ ਮੈਂ ਨਾ ਹੋਵਾਂ ਤੇ ਤੂੰ ਵੀ ਕੁਛ ਨਹੀਂ ਕਰ ਸਕਦੀ ਕਹਿੰਦੇ ਨਹੀਂ ਇਹ ਕਿੱਦਾਂ ਹੋ ਸਕਦਾ ਕਹਿੰਦੇ ਇੰਜ ਕਰ ਫਿਰ ਲਕਸ਼ਮੀ ਹੈ ਕਰਮਦੇਵ ਕਹਿੰਦਾ ਉਹ ਵੇਖ ਸਾਹਮਣੇ ਇੱਕ ਲੱਕੜਾ ਹਾਰਾ ਲੱਕੜਾਂ ਕੱਢਦਾ ਇਹਨੂੰ ਅਮੀਰ ਬਣਾ ਦੇ ਕਰਮ ਨਹੀਂ ਹਨ ਨਾਲ ਕਰਮ ਤਾਂ ਉੱਥੇ ਖਲੋਤਾ ਹੈ ਤੂੰ ਜਾ ਕੱਲੀ ਇਹਨੂੰ ਅਮੀਰ ਬਣਾ ਕੇ ਵਿਖਾ ਕਹਿੰਦੇ ਲਕਸ਼ਮੀ ਗਈ ਮਾਇਆ ਗਈ ਇੱਕ ਦੇਵੀ ਦਾ ਰੂਪ ਧਾਰ ਕੇ ਤੇ ਜਾ ਕੇ ਉਹਨੂੰ ਆਖਿਆ ਵੀ ਗੱਲ ਸੁਣ ਲੱਕੜਾਂ ਕੱਟਦਾ ਤੂੰ ਲੱਕੜਾਂ ਕੱਟਣ ਅੱਜ ਤੋਂ ਆਈ ਮੁੜ ਕੇ ਆ ਸੋਨੇ ਦੀਆਂ ਮੋਹਰਾਂ ਦੀ ਥੈਲੀ ਲੈ ਜਾ ਘਰ ਚੱਲਿਆ ਜਾ ਮੌਜਾਂ ਘਰ ਉਹ ਕਹਿੰਦਾ ਠੀਕ ਆ ਕੱਲ ਤੋਂ ਨਹੀਂ ਆਉਂਦਾ ਉਹ ਘਰ ਗਿਆ ਅੱਗੇ ਵੇਖਿਆ ਘਰ ਵਾਲੀ ਘਰ ਨਹੀਂ ਬਾਹਰ ਗਈ ਸੀ ਇਹਨੇ ਮੋਹਰਾਂ ਰੱਖਤੀਆਂ ਕੰਧ ਤੇ ਵੀ ਆ ਕੇ ਚੱਕ ਲੈਣਾ ਘਰ ਵਾਲੀ ਨੂੰ ਸੱਦਣ ਚੱਲਿਆ ਗਿਆ ਮੋਹਰਾਂ ਲੈ ਕੇ ਗਵਾਂਢੀ ਚੁੱਕ ਕੇ ਕਿਉਂਕਿ ਕਰਮ ਨਹੀਂ ਸੀ ਉਹਦੇ ਨਾਲ ਲਕਸ਼ਮੀ ਤੇ ਆਈ ਪਰ ਕਰਮ ਹੈ ਨਹੀਂ ਉਹ ਗਵਾਂਢੀ ਲੈ ਕੇ ਚੁੱਕ ਕੇ ਅਗਲੇ ਦਿਨ ਫੇਰ ਲੱਕੜਾਂ ਕੱਟਣ ਆ ਗਿਆ ਕਰਮਦੇਵ ਕਹਿੰਦਾ ਲਕਸ਼ਮੀ ਇਹ ਤੇਰਾ ਭਗਤ ਫੇਰ ਆ ਗਿਆ ਅੱਜ ਉਹ ਫੇਰ ਜਾ ਤੂੰ ਲਕਸ਼ਮੀ ਫੇਰ ਗਈ ਜਾ ਕੇ 9 ਲੱਖਾਂ ਹਾਰ ਬੜਾ ਸੋਹਣਾ ਹੀਰੇ ਜੜਤ ਹਾਰ ਦੇ ਦਿੱਤਾ ਆਹ ਲੈ ਜਾ ਕਹਿੰਦੀ ਬੜਾ ਮਹਿੰਗਾ ਹੈ ਅੱਜ ਤੋਂ ਮੁੜ ਕੇ ਲੱਕੜਾਂ ਕੱਟਣਾ ਹੀ ਕਹਿੰਦਾ ਨਹੀਂ ਆਉਂਦਾ ਉਹ ਹਾਰ ਲੈ ਕੇ ਚੱਲਿਆ ਗਿਆ ਪੱਗ 'ਚ ਟੰਗ ਲਿਆ ਪੱਗ 'ਚ ਰਸਤੇ 'ਚ ਕਹਿੰਦਾ ਗਰਮੀ ਬੜੀ ਇਸ਼ਨਾਨ ਕਰ ਲਓ ਤੇ ਪਾਣੀ ਦੇ ਨਦੀ ਦੇ ਕੰਢੇ ਤੇ ਲੱਗਿਆ ਇਸ਼ਨਾਨ ਕਰਨ ਪੱਗ ਲਾ ਕੇ ਧਰਤੀ ਇਲ ਆਈ ਉੱਪਰੋਂ ਉੱਡਦੀ ਉੱਡਦੀ ਉਹ ਕੱਪੜੇ ਵੀ ਆਲਣਿਆਂ ਵਿੱਚ ਰੱਖਦੀਆਂ ਨੇ ਇਹਨਾਂ ਰੂੰ ਮਿਲ ਜੇ ਰੂੰ ਰੱਖ ਲੈਂਦੀਆਂ ਆਲਣ ਉਹਨੇ ਕੀ ਕੀਤਾ ਉਹਦੀ ਪੱਗ ਹੀ ਲੈ ਗਈ ਸਮੇਤ ਹਾਰ ਦੇ ਚੁੱਕ ਕੇ ਆਪਣੇ ਆਲਣੇ 'ਚ ਕਿਤੇ ਟਿਕਾ ਤੀ ਜਾ ਕੇ ਲੱਭੇ ਨਾ ਫੇਰ ਆ ਗਿਆ ਅਗਲੇ ਦਿਨ ਉਸ ਸਮੇਂ ਕਰਮਦੇਵ ਕਹਿੰਦਾ ਲਕਸ਼ਮੀ ਇਹ ਭਗਤ ਤੇਰਾ ਫੇਰ ਆ ਗਿਆ ਅੱਜ ਜਦੋਂ ਤੀਜੀ ਵਾਰੀ ਆਇਆ ਉਹ ਕਹਿੰਦੀ ਹੱਦ ਹੋ ਗਈ ਅੱਜ ਫੇਰ ਆ ਗਿਆ ਉਹ ਫੇਰ ਗਈ ਤੈਨੂੰ ਮੈਂ ਕੀ ਆਖਿਆ ਸੀ ਕਹਿੰਦੇ ਜੀ ਉਹ ਤੇ ਮੇਰਾ ਹਾਰ ਲੈ ਗਈ ਇਲੀ ਲੈ ਗਈ ਚੁੱਕ ਕੇ ਪਤਾ ਨਹੀਂ ਕਿੱਧਰ ਗਿਆ ਕਿੱਧਰ ਨਹੀਂ ਉਸ ਸਮੇਂ ਇੱਕ ਲਾਲ ਦੇ ਦਿੱਤਾ ਬੜਾ ਸੋਹਣਾ ਆਹ ਲੈ ਜਾ ਇਹ ਲਾਲ ਬੇਕੀਮਤ ਹੈ ਇਹ ਰੱਖੀ ਸਾਂਭ ਕੇ ਹੁਣ ਕਹਿੰਦਾ ਹੁਣ ਨਹੀਂ ਗਵਾਉਂਦਾ ਉਹ ਲਾਲ ਉਹਨੇ ਜੇਬ 'ਚ ਪਾ ਲਿਆ ਜਦੋਂ ਵਾਪਸ ਤੁਰਿਆ ਤੇ ਪਿਆਸ ਲੱਗੀ ਜੇਬ 'ਚ ਪਾਇਆ ਚੇਤਾ ਭੁੱਲ ਗਿਆ ਲੱਗਿਆ ਪਾਣੀ ਪੀਣ ਜੇਬ 'ਚੋਂ ਨਿਕਲ ਕੇ ਡਿੱਗ ਪਿਆ ਪਾਣੀ 'ਚ ਮੱਛੀ ਨਿਕਲ ਗਈ ਉਹ ਵੀ ਹੱਥ ਨਹੀਂ ਆਇਆ ਇਹ ਫੇਰ ਆ ਗਿਆ ਚੌਥੇ ਦਿਨ ਲਕਸ਼ਮੀ ਕਹਿੰਦੀ ਮੈਂ ਹਾਰੀ ਇਹਦੇ ਕਰਮ ਹੀ ਨਹੀਂ ਸਾਥ ਦੇ ਰਹੇ ਮੈਂ ਇੰਨੇ 3 ਵਾਰੀ ਇਹਨੂੰ ਮਾਇਆ ਦਿੱਤੀ ਫੇਰ ਉਦਾਂ ਹੀ ਆ ਜਾਂਦਾ ਕਰਮਦੇਵ ਕਹਿੰਦਾ ਲੈ ਹੁਣ ਮੈਂ ਜਾਂਦਾ ਹੁਣ ਵੇਖੀ ਸਭ ਕੁਛ ਹੀ ਆ ਜਾ ਕਰਮਦੇਵ ਗਿਆ ਕਹਿੰਦੇ ਲੱਕੜਾਂ ਕੀ ਰੇਟ ਨੇ? ਲੱਕੜਾਂ ਕੱਟੀਆਂ ਨੇ। ਕਹਿੰਦੇ ਦੋ ਪੈਸੇ ਲੈਣੇ ਨੇ। ਦੋ ਪੈਸੇ ਦੇ ਤੇ ਆਪਣੇ ਕੋਲੋਂ, ਕਹਿੰਦੇ ਆਹ ਲੈ ਜਾ ਲੱਕੜਾਂ ਲੈ ਲਈਆਂ। ਉਹ ਦੋ ਪੈਸੇ ਲੈ ਕੇ ਰਸਤੇ 'ਚ ਜਾਂਦੇ ਜਾਂਦੇ ਨੇ ਸੋਚਿਆ ਵੀ ਮਛਿਆਰਾ ਮੱਛੀਆਂ ਵੇਚਦਾ, ਮੱਛੀ ਲੈ ਚੱਲੋ। ਕਹਿੰਦੇ ਮੱਛੀ ਲੈ ਕੇ ਆ ਗਿਆ, ਮੱਛੀ ਮਛਾ ਉਹਦੇ ਤੋਂ ਖਰੀਦ ਕੇ ਨਾ, ਤੇ ਤੁਰਿਆ ਜਾ ਰਿਹਾ ਸੋਚਦਾ ਵੀ ਇਹਨੂੰ ਬਣਾਉਣ ਵਾਸਤੇ ਲੱਕੜਾਂ ਚਾਹੀਦੀਆਂ ਨੇ। ਲੱਕੜਾਂ ਇਕੱਠੀਆਂ ਕਰਦਾ, ਕਹਿੰਦੇ ਸੁੱਕੀਆਂ ਲੱਕੜਾਂ ਵੀ ਹੋਣ ਨਾ ਡੱਕੇ। ਉੱਪਰ ਨਿਗਾਹ ਮਾਰੀ, ਆਲਣਾ ਉੱਚਾ, ਕਹਿੰਦਾ ਆਲਣਾ ਲਾ ਲੈਂਦੇ ਹਾਂ ਥੱਲੇ। ਜਦੋਂ ਉੱਪਰ ਚੜਿਆ, ਆਲਣੇ ਦੇ ਵਿੱਚ ਪੱਗ ਪਈ ਹੈ ਤੇ ਪੱਗ 'ਚ ਹਾਰ ਵੀ ਪਿਆ। ਹਾਰ ਮਿਲ ਗਿਆ ਇਹਨੂੰ, ਤੇ ਇਹ ਆ ਵੀ ਅਜੇ ਇਕੱਲਾ ਹਾਰ ਮਿਲਿਆ। ਜਦੋਂ ਆਪਣੇ ਘਰ ਆਇਆ, ਚਾਹ ਚੜ ਗਿਆ, ਕਹਿੰਦੇ ਮਿਲ ਗਿਆ ਜੀ ਮਿਲ ਗਿਆ। ਗਵਾਂਢੀ ਕਹਿੰਦੇ ਸ਼ਾਇਦ ਸਾਡਾ ਪਤਾ ਲੱਗ ਗਿਆ ਵੀ ਇਹਨੂੰ ਚੋਰ ਮਿਲ ਗਿਆ। ਉਹਨਾਂ ਨੇ ਵਗਾ ਕੇ ਮਾਰੀ ਥੈਲੀ, ਥੈਲੀ ਵੀ ਆ ਗਈ। ਉਹ ਕਹਿੰਦੇ ਚੋਰ ਮਿਲ ਗਿਆ ਸ਼ਾਇਦ। ਉਹ ਥੈਲੀ ਵੀ ਜਦੋਂ ਘਰ 'ਚ ਆ ਡਿੱਗੀ, ਹੈਰਾਨ ਹੋ ਗਏ, ਥੈਲੀ ਵੀ ਮਿਲ ਗਈ, ਹਾਰ ਵੀ ਮਿਲ ਗਿਆ, ਦੋ ਚੀਜ਼ਾਂ ਮਿਲ ਗਈਆਂ। ਜਿਹੜੀ ਮੱਛੀ ਲਿਆਂਦੀ ਸੀ ਜਦੋਂ ਉਹਦਾ ਚੀਰ ਫਾੜ ਕੀਤਾ, ਉਹਦੇ ਵਿੱਚੋਂ ਲਾਲ ਵੀ ਮਿਲ ਗਿਆ।
ਸਤਨਾਮ,
ਕਰਮ ਸਾਥ ਦੇ ਗਏ। ਮਾਇਆ ਆਈ, ਜੇ ਸਾਡੇ ਕਰਮ ਸਾਥ ਨਹੀਂ ਹੋਣਗੇ ਤੇ ਸਭ ਕੁਝ ਉਦਾਂ ਹੀ ਚਲੇ ਜਾਂਦਾ। ਮੱਝ ਕਹਿੰਦੇ ਕਿਸੇ ਨੇ ਚੋਰੀ ਕੀਤੀ, ਚੋਰੀ ਕਰਕੇ ਲਿਆਇਆ ਕੋਈ, ਰਾਤ ਨੂੰ ਬੰਨੀ ਕਿੱਲੇ ਤੇ ਅਗਲੇ ਦਿਨ ਕੋਈ ਹੋਰ ਲੈ ਗਿਆ। ਇੱਕ ਦਿਨ ਉਹ ਕਿਸੇ ਨੇ ਪੁੱਛਿਆ ਆ ਕੇ, ਇਹ ਕਹਿੰਦੇ ਮੱਝ ਕਿੰਨੇ ਦੀ ਲਿਆਂਦੀ? ਕਹਿੰਦੇ ਬਹੁਤ ਮਹਿੰਗੀ ਲਿਆਂਦੀ, ਰੇਟ ਦੱਸਿਆ ਆਪਣੇ ਕੋਲੋਂ ਹੀ ਬਣਾ ਕੇ। ਉਹ ਰਾਤ ਨੂੰ ਕੋਈ ਚੋਰੀ ਕਰਕੇ ਲੈ ਗਿਆ, ਅਗਲੇ ਦਿਨ ਉਹ ਫੇਰ ਆ ਗਿਆ, ਕਹਿੰਦੇ ਮੱਝ ਕਿੰਨੇ ਦੀ? ਉਹ ਕਿੱਥੇ ਗਈ? ਕਹਿੰਦੇ ਵੇਚਤੀ। ਕਹਿੰਦੇ ਕਿੰਨੇ ਦੀ? ਕਹਿੰਦੇ ਜਿਹੜੇ ਰੇਟ ਲਿਆਂਦੀ ਸੀ ਉਸੇ ਭਾਅ ਹੀ ਗਈ, ਕਹਿੰਦੇ ਜਿਹੜੇ ਭਾਅ ਆਈ ਸੀ ਉਸੇ ਭਾਅ ਵੇਚਤੀ। ਕਰਮ ਜਦੋਂ ਸਾਥ ਨਾ ਦੇਣ ਪਿਆਰਿਓ, ਫਿਰ ਕੁਛ ਵੀ ਪ੍ਰਾਪਤ ਨਹੀਂ ਹੁੰਦਾ। ਕਰਮਾਂ ਦੀ ਖੇਡ ਆ ਸਾਰੀ। ਇੱਥੇ ਅਸੀਂ ਆ ਗਏ ਵੀ ਸਾਡੇ ਕਰਮ ਹੀ ਲੈ ਕੇ ਆਏ ਨੇ ਸਾਨੂੰ ਖਿੱਚ ਕੇ, ਨਹੀਂ ਤੇ ਅਸੀਂ ਕਿੱਥੇ ਆਉਣ ਵਾਲੇ? ਇੰਨੀ ਗਰਮੀ 'ਚ ਕੌਣ ਆਉਂਦਾ? ਇਹ ਕਰਮ ਲੈ ਆਏ ਨੇ ਖਿੱਚ ਕੇ। ਅੱਜ ਭਾਗ ਜਾਗੇ ਨੇ, ਕਦੇ ਕੋਈ ਬੀਜ ਐਸਾ ਬੀਜਿਆ ਹੋਣਾ ਜਿਹਨੇ ਅੱਜ ਖਿੱਚ ਪਾਈ ਨੇ ਇੱਥੇ ਆਉਣ ਦੀ? ਕਰਮ ਨੇ ਸਾਡੇ, ਧਿਆਨ ਦਿਓ। ਕਰਮ ਹੋਣ ਤੇ ਸਭ ਕੁਛ ਮਿਲ ਜਾਂਦਾ। ਤੇ ਸਾਧ ਸੰਗਤ, ਹੁਣ ਮਹਾਰਾਜ ਕਹਿੰਦੇ ਨੇ ਸਮੀਰ ਤੈਨੂੰ ਮੈਂ ਦੇਣਾ ਤੇ ਸੀ ਰਾਜ, ਪਰ ਤੂੰ ਜਿੰਨਾ ਕੁ ਗੇੜਾ ਦੇ ਆਇਆ ਠੀਕ ਹੈ, ਤੇਰੇ ਭਾਗਾਂ ਦੀ ਗੱਲ। ਅਗਲਾ ਦਿਨ ਮਹਾਰਾਜ ਸੀਤ ਪ੍ਰਸ਼ਾਦ ਛਕ ਰਹੇ ਨੇ, ਵਾਹਿਗੁਰੂ ਪ੍ਰਸ਼ਾਦਾ ਛਕਦੇ ਨੇ। ਸਮੀਰ ਕੋਲ ਖੜਾ ਹੈ, ਸਮੀਰ ਕੋਲ ਖੜਾ ਹੈ। ਸਤਿਗੁਰ ਕਹਿੰਦੇ ਸਮੀਰ ਹਾਂ ਮਹਾਰਾਜ, ਮੰਗ ਹੈ ਕੋਈ ਤੇਰੀ? ਕਹਿੰਦਾ ਮਹਾਰਾਜ ਜਨਮ ਮਰਨ ਦੇ ਬੰਧਨ ਕੱਟ ਦਿਓ। ਸਤਿਗੁਰ ਕਹਿੰਦੇ ਆਹ ਲੈ ਜਾ ਸੀਤ ਪ੍ਰਸ਼ਾਦ, ਸਾਰੇ ਪਰਿਵਾਰ ਨੂੰ ਛਕਾ ਦੇ, ਸਾਰੇ ਹੀ ਮੁਕਤ ਹੋ ਜਾਓਗੇ, ਬੰਧਨ ਕੱਟੇ ਜਾਣਗੇ। ਸਤਿਗੁਰਾਂ ਦਾ ਸ਼ੀਤ ਪ੍ਰਸ਼ਾਦ ਲੈ ਕੇ ਜਦੋਂ ਸ਼ਮੀਰ ਘਰ ਪਹੁੰਚਿਆ, ਸਾਰਾ ਟੱਬਰ ਇਕੱਠਾ ਕਰ ਲਿਆ, ਸਾਰਾ ਪਰਿਵਾਰ ਇਕੱਠਾ ਕਰਕੇ ਨਾ, ਜਦੋਂ ਲੱਗੇ ਛਕਣ ਤੇ ਆ ਗਿਆ ਮਾਮਾ, ਫੇਰ ਆ ਗਿਆ ਉਹੀ ਭਾਗ, ਮਾੜੇ ਮਾੜੇ ਕਰਮਾਂ ਵਾਲਾ, ਮਾੜਾ ਕਾਲ ਹੀ ਆ ਗਿਆ ਸਮਝ ਲਓ। ਉਹ ਆ ਗਿਆ, ਉਹ ਆ ਕੇ ਕਹਿਣ ਲੱਗਾ ਵੀ ਕੀ ਗੱਲ ਆ, ਕੀ ਕਰਦੇ ਹੋ ਤੁਸੀਂ? ਕਹਿੰਦੇ ਪ੍ਰਸ਼ਾਦਾ ਛਕਦੇ ਆ, ਮਹਾਰਾਜ ਦਾ ਜਨਮ ਮਰਨ ਕੱਟਿਆ ਜਾਏਗਾ ਛਕ ਕੇ। ਉਹ ਮਾਮਾ ਕਹਿੰਦਾ ਗੱਲ ਸੁਣੋ, ਕਿਉਂ ਮੱਤ ਮਾਰੀ ਹੈ ਤੁਹਾਡੀ? ਪੀਰ ਦੇ ਚੇਲਿਆਂ ਨਾਰਾਜ਼ ਹੋ ਜਾਏਗਾ, ਪੀਰ ਆਪਾਂ ਨਹੀਂ ਖਾਣਾ, ਕੀ ਕਰੀਏ ਫਿਰ? ਕਹਿੰਦੇ ਇਹਦਾ, ਕਹਿੰਦੇ ਮਿੱਟੀ 'ਚ ਨੱਪ ਦਿਓ। ਆਖੋ ਸਤਨਾਮ,
ਵਾਹਿਗੁਰੂ,
ਆਖੋ ਸਤਨਾਮ,
ਵਾਹਿਗੁਰੂ।
ਕਹਿੰਦੇ ਮਿੱਟੀ 'ਚ ਨੱਪ ਦਿਓ, ਥੱਲੇ ਟੋਇਆ ਪੁੱਟ ਕੇ ਸਤਿਗੁਰਾਂ ਦਾ ਸੀਤ ਪ੍ਰਸ਼ਾਦ ਮਿੱਟੀ ਵਿੱਚ ਨੱਪਤਾ। ਜਿਹੜੇ ਕੌਡੀਆਂ ਖਰੀਦਣ ਵਾਲੇ ਲਾਲਾਂ ਦੀ ਨਹੀਂ ਉਸਾਰ ਜਾਣ, ਕਿੱਥੇ ਭਾਈ ਉਹਨਾਂ ਨੂੰ ਕੀ ਪਤਾ ਜਿਹੜੇ ਕੂੜ ਦੇ ਹੀ ਵਪਾਰੀ ਬਣੇ ਹੋਏ। ਮਾਮੇ ਦੇ ਕਹਿਣ ਤੇ ਸਤਿਗੁਰਾਂ ਦਾ ਸੀਤ ਪ੍ਰਸ਼ਾਦ ਮਿੱਟੀ ਵਿੱਚ ਨੱਪ ਦਿੱਤਾ। ਅਗਲਾ ਦਿਨ ਹੋਇਆ, ਸਤਿਗੁਰਾਂ ਦੇ ਕੋਲ ਆ ਗਿਆ ਸੱਚੇ ਪਾਤਸ਼ਾਹ। ਕਹਿੰਦੇ ਨੇ ਕਿਉਂ ਬਈ, ਸ਼ਮੀਰ ਛਕਿਆ ਪ੍ਰਸ਼ਾਦ? ਕਹਿੰਦਾ ਮਹਾਰਾਜ ਉਹ ਮਾਮੇ ਨੇ ਕਹਿ ਤਾ ਮਿੱਟੀ 'ਚ ਨੱਪਤਾ ਸੀ। ਮਹਾਰਾਜ ਕਹਿੰਦੇ ਜੰਮਣ ਮਰਨ ਨਹੀਂ ਮੁੱਕਣਾ, ਉਹ ਕੋੜੀ ਫੇਰ ਆ ਗਿਆ ਵਿੱਚ, ਵਚਨ ਕਰਤਾ ਮਹਾਰਾਜ ਨੇ ਕੋੜੀ ਕਹਿਤਾ। ਫਿਰ ਕਹਿੰਦੇ ਉਹਦੀਆਂ ਪੀੜ੍ਹੀਆਂ ਤੱਕ ਕੋੜੀ ਚੱਲਿਆ। ਆਖੋ ਸਤਨਾਮ, ਕੋੜ ਚੱਲਿਆ ਫਿਰ ਪੀੜ੍ਹੀਆਂ ਤੱਕ, ਅੱਗੇ ਤੱਕ ਚੱਲਦਾ ਆ, ਫੇਰ ਆ ਗਿਆ ਸੀ ਵਿੱਚ। ਕਹਿੰਦੇ ਮਹਾਰਾਜ ਜੀ ਕਹਿਣ ਲੱਗੇ ਸ਼ਮੀਰ ਫਿਰ ਉਹਦਾ ਕੀਤਾ ਕੀ? ਕਹਿੰਦੇ ਮਿੱਟੀ 'ਚ ਨੱਪਦਾ। ਕਹਿੰਦੇ ਭਾਈ ਤੁਹਾਡੀ 84 ਤੇ ਨਹੀਂ ਹੁਣ ਕੱਢੀ ਜਾਣੀ, ਜਿਹੜੀ ਮਿੱਟੀ 'ਚ ਨੱਪਿਆ ਇਹ ਧਰਤੀ ਵਰੋਸ ਆਈ ਜਾਏਗੀ। ਆਖੋ ਸਤਨਾਮ, ਇਹ ਧਰਤੀ ਦੇ ਭਾਗ ਜਾਗਣਗੇ, ਇੱਥੇ ਬੜੀਆਂ ਲਹਿਰਾਂ ਬਹਿਰਾਂ ਲੱਗਣਗੀਆਂ, ਬੜੀਆਂ ਫਸਲਾਂ ਹੋਇਆ ਕਰਨਗੀਆਂ, ਟੋਏ ਉੱਥੇ ਟਿੱਬੇ ਹੀ ਹੁੰਦੇ ਸੀ। ਦੀਨੇ ਕਾਂਗੜ ਦਾ ਇਲਾਕਾ ਜਿਹੜਾ ਅੱਜ ਵੀ ਜਾ ਕੇ ਵੇਖੋ, ਬੜੀਆਂ ਸੋਹਣੀਆਂ ਉੱਧਰ ਫਸਲਾਂ ਹੁੰਦੀਆਂ ਨੇ, ਮਰਦ ਦੀ ਬਖਸ਼ਿਸ਼ ਹੈ। ਜਿੱਦਾਂ ਮਾਲਵੇ ਨੂੰ ਆਖਿਆ ਨਾ ਮਾਲੋ ਮਾਲ ਮਾਲਵਾ, ਮਾਇਆ ਕਰਕੇ ਮਾਲੋ ਮਾਲ, ਫਸਲਾਂ ਕਰਕੇ ਮਾਲੋ ਮਾਲ, ਸਬਜ਼ੀਆਂ ਕਰਕੇ ਮਾਲੋ ਮਾਲ, ਇਹ ਰੱਬ ਦੇ ਪਿਆਰੇ ਸਾਧੂਆਂ ਕਰਕੇ ਵੀ ਮਾਲਵਾ ਹੀ ਮਾਲੋ ਮਾਲ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਸੰਤ ਬਾਬਾ ਅਤਰ ਸਿੰਘ ਜੀ ਹੋਏ ਮਾਲ ਵਿੱਚ, ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਹੋਏ ਮਾਲ ਵਿੱਚ, ਸੰਤ ਬਾਬਾ ਆਨੰਦ ਸਿੰਘ ਹੋਏ ਮਾਲ ਵਿੱਚ, ਇਹ ਵੀ ਮਾਲੋ ਮਾਲ ਮਾਲਵਾ।
ਸਤਿ ਸ੍ਰੀ ਅਕਾਲ।
ਮਾਲੋ ਮਾਲ ਮਾਲਵਾ ਤੇ ਸਾਧ ਸੰਗਤ। ਹੁਣ ਮਹਾਰਾਜ ਕਹਿੰਦੇ ਧਰਤੀ ਵਰੋਂ ਸਾਈ ਜਾਏਗੀ ਪਰ ਤੁਸੀਂ ਭੁੱਲ ਕੀਤੀ ਹੈ। ਸ਼ਮੀਰ ਅੱਜ ਫੇਰ ਰੋਣ ਲੱਗ ਪਿਆ, ਪਛਾਣ ਨਹੀਂ ਨਾ ਆਈ ਗੁਰੂ ਦੀ। ਮੈਂ ਬੇਨਤੀ ਇਹੀ ਕਰ ਰਿਹਾ ਸਾਂ, ਹੁਕਮ ਤਾਂ ਪਛਾਣਾਂਗੇ ਜੇ ਗੁਰੂ ਦੀ ਪਛਾਣ ਆ ਜਾਏਗੀ, ਅਸੀਂ ਮਰ ਦਾ ਬਚਨ ਤਾਂ ਮੰਨਾਂਗੇ ਜੇ ਸਾਨੂੰ ਗੁਰੂ ਗ੍ਰੰਥ ਸਾਹਿਬ ਮਰ ਦੀ ਪਛਾਣ ਆ ਜਾਏਗੀ। ਤੇ ਸਾਧ ਸੰਗਤ ਅੱਜ ਰੋਣ ਲੱਗ ਪਿਆ, ਨਾਲੇ ਰੋਵੇ ਤੇ ਨਾਲੇ ਸ਼ਮੀਰ ਅਰਜ ਕਰੇ, ਸੱਚੇ ਪਾਤਸ਼ਾਹ ਕਿਰਪਾ ਕਰ ਦਿਓ। ਇੱਕ ਸਿੱਖ ਕਹਿੰਦਾ ਗੱਲ ਸੁਣ ਸ਼ਮੀਰ, 84 ਕੱਟੀ ਜਾਏਗੀ ਤੇ ਭਰੋਸਾ ਰੱਖ,
ਕੱਟੀ ਜਾਵੇਗੀ 84 ਤੇਰੀ,
ਕਿਵੇਂ
ਸ਼ਰਧਾ ਬਣਾ ਲੈ ਗੁਰਾਮ।
ਸ਼ਮੀਰ ਨੂੰ ਮੱਤ ਆਈ ਤੇ ਆ ਗਿਆ ਸਤਿਗੁਰਾਂ ਦੇ ਚਰਨਾਂ 'ਚ, ਰੋ ਰਿਹਾ ਕਹਿੰਦਾ ਸੱਚੇ ਪਾਤਸ਼ਾਹ
ਫੁੱਲਾਂ ਬਖਸ਼ ਦੇ ਕਲਗੀਆਂ ਵਾਲਿਆ, ਬੱਚੇ ਤਾਂ ਭੁੱਲਣ ਹਾਰ ਹੁੰਦੇ ਨੇ, ਬਖਸ਼ ਦੇ ਕਲਗੀਆਂ ਵਾਲਿਆ ਬੱਚੇ ਭੁੱਲਣ ਹਾਰ ਹੁੰਦੇ ਨੇ।
ਬੋਲੋ ਸਾਰੀਆਂ ਭੈਣਾਂ,
ਬਖਸ਼ ਦੇ ਕਲਗੀਆਂ ਵਾਲਿਆ, ਕਲਗੀਆਂ ਵਾਲਿਆ ਬੱਚੇ ਭੁੱਲਣ ਹਾਰ ਹੁੰਦੇ ਨੇ, ਆਪਣੇ ਬਣਾ ਲੈ ਬਾਜਾਂ ਵਾਲਿਆ ਬੱਚੇ ਤਾਂ ਭੁੱਲਣ ਹਾਰ ਹੁੰਦੇ ਨੇ।
ਬੋਲੋ ਭੈਣੋ ਸਾਰੀਆਂ, ਰੋ ਰਿਹਾ ਮਹਾਰਾਜ ਕਰੋ ਕਿਰਪਾ।
ਅਸੀਂ ਖੱਤੇ ਬਹੁਤ ਆਉਂਦੇ ਕਿਸੇ ਅੰਦਰ ਨਾ ਪਾਰਾ,
ਅਪਰਾਧ ਕਰਤ ਹੈ ਜੇਤੇ, ਜਨਨੀ ਚੀਤ ਨਾ ਰਾਖਸ ਦੇਤੇ,
एहो बिरद है कलगिया वाले दा गल लाउणा शरणी आया बिरद है कलगिया वाले दा गल लाउणा शरणी
कंठ लावे यह बिरद स्वामी संधा महाराज जेड़ा शरण आउंदा तुहाडा बिरदा तुसी कंठ नाल लाउंदे हो चरणा नाल जोड़दे हो असी भुलण हार आ तुसी बख्शण हार हो तो सोना नाथ अनाथ ना मोसर तो सोना दानी ना मोसो पेखारी मोसो ना दीन दयाल ना तो सर मोसो अज्ञान ना तो सो बेचारी मोसो ना पतत पावन ना तो सर मोसो बेकारी ना तो सो उपकारी मोरे है अवगुण तू गुण सागर जातर सातल ओट तिहारी जिदा मैं औगणा का भरिया पिया जिदा सागर भरिया औगण नहीं गिने जा सकते तू गुणा दा सागर है मैं औगणा दा सागर हां तू
सतनाम
मेरे औगण बेअंत ने ते तेरे गुण बेअंत ने मेरे गुनाह नहीं गिने जा सकते तेरे गुण तेरिया बख्शिशा नहीं गिनिया जा सकते तुसी करो कृपा ते फिर शमीर रोया सतगुरां ने सिर ते हाथ रखिया कहिंदे शमीर चल जे तेनू पछाण आ गई है ना फिर तेरे 84 जरूर कट्टी जाएगी
सात श्री अकाल
फिर कहिंदे ने शमीर रात नू सुत्ता सुपने दे विच सुपने च कदे जम्मिया कदे मरिया फिर जम्मिया फिर मरिया फिर जम्मिया फिर मरिया कदे सप बनिया कदे कुत्ता बनिया कदे बांदर बनिया कदे गधा बनिया पता नहीं पशु पंछियां दीआं किन्नियां क एडियां टेडियां जूनां विच नखेद जूनियां विच भटकदा रहा आखिरकार कहिंदे इक गरीब भील दे घर विच जन्म होया अपने बच्चियां वास्ते पीलू तोड़दा है ਉਹ ਖਾ ਰਿਹਾ ਹੈ ਉਹ ਪੀਲੂ ਦੰਦਾਂ ਦੇ ਵਿੱਚ ਫਸੇ ਹੋਏ ਨੇ ਉਹ ਪੀਲੂ ਖਾ ਰਿਹਾ ਸੀ ਤੇ ਦਰਖਤ ਦੇ ਉੱਪਰ ਡਿੱਗਿਆ ਜਾਨ ਨਿਕਲ ਗਈ ਅੱਖ ਖੁੱਲ ਗਈ ਸੁਪਨੇ ਦੇ ਵਿੱਚ ਸੁਪਨਾ ਸੁਪਨਾ ਸੱਚ ਨਹੀਂ ਹੁੰਦਾ ਜੇ ਕੋਈ ਸੁਪਨੇ ਨੂੰ ਸੱਚ ਸਮਝੇ ਮੂਰਖੀ ਕਹਾਂਗੇ ਆਪਾਂ ਉਹਨੂੰ ਵੀ ਸੁਪਨੇ ਨੂੰ ਸੱਚ ਮੰਨੀ ਜਾਂਦਾ ਧਿਆਨ ਦੇਣਾ ਸੁਪਨਾ ਸੱਚ ਨਹੀਂ ਮਹਾਰਾਜ ਕਹਿੰਦੇ ਜਿਉਂ ਸੁਪਨਾ ਅਰ ਪੇਖਣਾ ਐਸੇ ਜਗ ਕੋ ਜਾਨ ਇਹ ਵੀ ਇੱਕ ਸੁਪਨਾ ਹੀ ਹੈ ਜਿਹੜਾ ਸੰਸਾਰ ਹੈ ਉਹ ਸੁਪਨਾ 2-4 ਮਿੰਟ ਦਾ ਹੁੰਦਾ ਹੈ ਇਹ ਸੁਪਨਾ ਵੱਡਾ ਹੈ ਉਹ ਅੱਖਾਂ ਬੰਦ ਕਰੋਗੇ ਸ਼ੁਰੂ ਹੋ ਜਾਂਦਾ ਜੇ ਕਿਸੇ ਨੇ ਜਗਾ ਤਾਂ ਸੁਪਨਾ ਖਤਮ ਹੋ ਜਾਂਦਾ ਇਹ ਸੁਪਨਾ ਜਿੱਦਣ ਤੋਂ ਅਸੀਂ ਅੱਖਾਂ ਖੋਲੀਆਂ ਨੇ ਉਦੋਂ ਤੋਂ ਸ਼ੁਰੂ ਹੋਇਆ ਹੈ ਜਿੱਦਣ ਅੱਖਾਂ ਬੰਦ ਹੋ ਜਾਣਗੀਆਂ ਨਾਲ ਹੀ ਸੁਪਨਾ ਮੁੱਕ ਜਾਣਾ ਇਹ ਇਹਦੀ ਉਮਰ ਲੰਮੀ ਹੈ ਕੋਈ 2 ਸਾਲ ਜਾਂਦਾ 2 ਸਾਲ ਦਾ ਹੀ ਸੁਪਨਾ ਕੋਈ 20 ਸਾਲ ਜਾਂਦਾ 20 ਸਾਲ ਦਾ ਹੀ ਸੁਪਨਾ ਕੋਈ 50 ਸਾਲ ਜਾਂਦਾ 50 ਸਾਲ ਦਾ ਸੁਪਨਾ ਕੋਈ ਸੁਪਨੇ ਵਿੱਚ ਰਾਜਾ ਬਣਿਆ ਕਿਸੇ ਨੇ ਹੱਥ ਲਾ ਉਹ ਮੈਂ ਤੇ ਭਿਖਾਰੀ ਹੋਈ ਹਾਂ ਸੁਪਨੇ ਦੇ ਵਿੱਚ ਕਿੰਨਾ ਕੁਝ ਵੇਖਦਾ ਮੈਂ ਤੇ ਉਹੀ ਹਾਂ ਬਾਅਦ ਜੋ ਜਾਗ ਆਉਂਦੀ ਪਛਤਾਉਂਦਾ ਜਿੱਦਣ ਸਾਨੂੰ ਕਾਲ ਨੇ ਆ ਕੇ ਦਿਖਾਉਣਾ ਨਾ ਉੱਠ ਉਦਣ ਹੀ ਕਹਾਂਗੇ ਵੀ ਇਹ ਤੇ ਸਭ ਕੁਝ ਝੂਠ ਸੀ ਆਖੋ ਸਤਨਾਮ ਇਸੇ ਕਰਕੇ ਮਹਾਰਾਜ ਕਹਿੰਦੇ ਨੇ ਜਗ ਰਚਨਾ ਸਭ ਝੂਠ ਹੈ ਜਗ ਰਚਨਾ ਸਭ ਝੂਠ ਹੈ ਜਗ ਰਚਨਾ ਸਭ ਝੂਠ ਹੈ Thank you. सुपना खुलिया वाहिगुरु जाग खुली सुपना टुटिया जदों दातन कुरला करदा है ते दंदां दे विच पीलू आंदे बीज फसे होए ने आखू सतनाम महाराज नूं वरतान दस्या आ के सारा महाराज जी मैं आ सुपना वेख्या कहिंदे शमीर तेरी शरदा बन गई कल तू पछाण लिया तू आख्या सी मेरी चौरासी कट दियो जो तू सुपने विच वेख्या ना तू बार बार जमना सी बार बार मरना सी असी तेरी चौरासी सुपने ची कटती है खुश सदना
श्री वाहिगुरु
कदों जदों उन्हें पछाण लिया असी नहीं पछाणिया ते गुरु ग्रंथ साहिब महाराज है की ने हुण मैं आम स्टेजा ते बेनती करदा हुणा गुरु साहब जान गए आपां फेर जाना है पहला ना उठ के जायो कोई सतगुरां दा सत्कार मुख रखो जे असी पछाणिया होवे ते बेनती कदे करनी ही ना पवे जे असी पछाणिया होवे कहना थोड़ा पवे पछाणिया नहीं गुरु ग्रंथ साहिब मर्द अंदर प्रकाश कीता खंड पाठ करा रहे हैं जी असी कार्ड छपाऊ सेवा कर रहे सेवादार मेरे वर्गा भी भोग ते आ जे ते कहेगा बल्ले बल्ले जी इहदे वर्गा सेवादारी कोई नहीं ਇਹ ਨੀ ਪਤਾ ਵੀ ਤਿੰਨ ਦਿਨ ਹੋ ਗਏ ਮਹਾਰਾਜ ਦੇ ਸਰੂਪ ਇੱਕ ਵਾਰੀ ਘਰ ਲਿਆ ਕੇ ਮੁੜ ਕੇ ਤੇ ਇਹਨੇ ਅੰਦਰ ਵੜ ਕੇ ਵੀ ਨੀ ਵੇਖਿਆ ਆਖੋ
ਸਤਨਾਮ
ਬਾਹਰ ਟੀਵੀ ਚੱਲਦਾ ਹੈ ਪੂਰੇ ਸਤਿਗੁਰ ਕਿਰਪਾ ਕੀਤੀ ਸ਼ਾਦੀ ਦਾ ਦਿਨ ਆਇਆ ਸਤਿਗੁਰਾਂ ਦੇ ਧੰਨਵਾਦ ਵਾਸਤੇ ਅਖੰਡ ਪਾਠ ਕਰਾਇਆ ਅਖੰਡ ਪਾਠ ਦੇ ਕਮਰੇ ਅੱਗੇ ਟੈਲੀਵਿਜ਼ਨ ਚੱਲੇ ਸਾਰਾ ਟੱਬਰ ਟੀਵੀ ਮੂਹਰੇ ਬਾਬਾ ਜੀ ਰਹਿ ਕੇ ਗੱਲੇ ਹਾਲ ਹੁੰਦਾ ਸਾਡਾ ਇੱਦਾਂ ਦਾ ਹੱਸਣ ਵਾਲੀ ਗੱਲ ਨਹੀਂ ਏਦੂ ਵੱਡਾ ਤੇ ਨਰਾਦਰ ਹੀ ਕੋਈ ਨੀ ਗੁਰੂ ਸਾਹਿਬ ਦਾ ਏਦੂ ਵੱਡਾ ਨਰਾਦਰ ਕੋਈ ਨੀ ਇਹ ਵੀ ਯਾਦ ਰੱਖੋ ਏਦੂ ਵੱਡਾ ਪਾਪ ਵੀ ਕੋਈ ਨੀ ਏਦੂ ਵੱਡੀ ਭੁੱਲ ਵੀ ਕੋਈ ਨੀ ਅਸੀਂ ਕਈ ਵਾਰੀ ਕਹਿੰਦੇ ਹਾਂ ਮੈਂ ਕੋਈ ਮਾੜਾ ਤੇ ਕੀਤਾ ਨਹੀਂ ਸੀ ਮੈਨੂੰ ਇੰਨੇ ਦੁੱਖਾਂ ਦਾ ਸਾਹਮਣਾ ਕਿਉਂ ਕਰਨਾ ਪਿਆ ਏਦੂ ਵੱਡਾ ਮਾੜਾ ਕੰਮ ਹੋਰ ਕੀ ਕਰੋਗੇ ਤੁਹਾਨੂੰ ਕੋਈ ਘਰ ਸੱਦੇ ਰਿਸ਼ਤੇਦਾਰੀ ਚ ਆਪਾਂ ਵੀ ਵਿੱਚ ਹੀ ਹਾਂ ਰਿਸ਼ਤੇਦਾਰੀ ਦੇ ਵਿੱਚ ਸੱਦੇ ਕੋਈ ਤੇ ਉਹ ਕਵੇ ਆ ਕੇ ਤੇ ਆਈ ਮੇਰੇ ਘਰ ਬੜੇ ਪਿਆਰ ਨਾਲ ਚਲੋ ਅਸੀਂ ਘਰ ਜਾਈਏ ਸਾਨੂੰ ਕਮਰੇ 'ਚ ਭਾ ਦੇਵੇ ਮੁੜ ਕੇ ਤਿੰਨ ਦਿਨ ਮੂੰਹ ਹੀ ਨਾ ਵਿਖਾਏ ਦੱਸੋ ਫਿਰ ਖੁਸ਼ ਹੋ ਜਾਂਗੇ ਉਹਦੇ 'ਤੇ ਕਦੇ ਵੀ ਖੁਸ਼ੀ ਨਹੀਂ ਹੋਏਗੀ ਆਪਾਂ ਕਹਾਂਗੇ ਮੈਨੂੰ ਲਿਆਉਣ ਦਾ ਕੀ ਫਾਇਦਾ ਸੀ ਜੇ ਤੂੰ ਮੇਰੇ ਕੋਲ ਹੀ ਨਹੀਂ ਸੀ ਬਹਿਣਾ ਗੁਰੂ ਗ੍ਰੰਥ ਸਾਹਿਬਾਂ ਦੇ ਸਰੂਪ ਨੂੰ ਘਰ ਲਿਆਉਣ ਦਾ ਫਾਇਦਾ ਕੀ ਜੇ ਤੁਸੀਂ ਮਹਾਰਾਜ ਕੋਲ ਬਹਿਣਾ ਹੀ ਨਹੀਂ ਫਿਰ ਕਹਿਣਗੇ ਬਾਬਾ ਜੀ ਖੰਡ ਪਾਠ ਕਰਾਇਆ ਸੀ ਦੁੱਖ ਤੇ ਕੱਟਿਆ ਨਹੀਂ ਗਿਆ ਦੱਸੋ ਕਾ ਬਾਣੀ ਵਿੱਚ ਪੰਗਤੀ ਕਿੱਥੇ ਲਿਖੀ ਹੈ ਜਿੱਥੇ ਲਿਖਿਆ ਵੀ ਖੰਡ ਪਾਠ ਕਰਾਉਣ ਨਾਲ ਤੇਰਾ ਦੁੱਖ ਕੱਟਿਆ ਜਾਏਗਾ ਕਿਤੇ ਇਤਿਹਾਸ ਵਿੱਚ ਮਿਲਦਾ ਬਾਣੀ ਨੂੰ ਸੁਣਨ ਨਾਲ ਦੁੱਖ ਕੱਟਿਆ ਜਾਏਗਾ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ
ਬਾਣੀ
ਨਾਨਕ ਭਗਤਾਂ ਸੁਣਿਆ ਦੁੱਖ ਪਾਪ ਕਾ
ਨਾਸ਼
ਬਾਣੀ ਨੂੰ ਸੁਣਨ ਨਾਲ ਦੁੱਖ ਕੱਟੇ ਜਾਣਗੇ ਤੇ ਜਦੋਂ ਮਹਾਰਾਜ ਦੇ ਸਰੂਪ ਘਰ ਚ ਲਿਆਉਣੇ ਨੇ ਜੇ 48 ਘੰਟਿਆਂ ਚ ਅਖੰਡ ਪਾਠ ਸਾਹਿਬ ਹੋਣਾ ਹੈ ਤਿੰਨ ਦਿਨ ਲੱਗਣਗੇ ਦੋ ਰਾਤਾਂ ਲੱਗਦੀਆਂ ਨੇ ਦੋ ਦਿਨ ਲੱਗਦੇ ਨੇ ਪੂਰੇ ਕਹਿ ਲਓ ਤੇ ਸਾਧ ਸੰਗਤ ਜੀ ਫਿਰ ਉਹਦੇ ਵਿੱਚੋਂ ਘੱਟ ਤੋਂ ਘੱਟ ਸਾਧ ਸੰਗਤ ਜੀ ਅਸੀਂ 25-30 ਘੰਟੇ ਕੋਲ ਬਹਿ ਕੇ ਬਾਣੀ ਸੁਣੀਏ ਨਹੀਂ ਤੇ ਸਹਿਜ ਪਾਠ ਕਰਾਓ ਬਾਣੀ ਨੂੰ ਵੱਧ ਤੋਂ ਵੱਧ ਸੁਣੋ ਉਹ ਸਾਡੇ ਦੁੱਖ ਕੱਟੇਗੀ ਅਰਥ ਨਹੀਂ ਵੀ ਸਮਝ ਆਉਂਦੇ ਉਹਦੀ ਧੁਨੀ ਸੁਣੋ ਆਵਾਜ਼ ਧੁਨ ਉਹਦੇ ਵਿੱਚ ਹੀ ਬੜੀ ਵੱਡੀ ਤਾਕਤ ਹੈ ਅਲਾਹੀ ਧੁਨ ਹੈ ਉਹ ਅਲਾਹੀ ਨਾਦ ਹੈ ਇਸ ਕਰਕੇ ਭਾਈ ਖੰਡ ਪਾਠ ਦੇ ਮਹਾਰਾਜ ਦੇ ਸਰੂਪ ਘਰ ਚ ਲਿਆਉਣੇ ਨੇ ਸ਼ਰਧਾ ਭਾਵਨਾ ਨਾਲ ਇੱਕ ਅੱਜ ਤੋਂ ਬੇਨਤੀ ਜ਼ਰੂਰ ਪ੍ਰਵਾਨ ਕਰਨੀ ਜਦੋਂ ਗੁਰੂ ਸਾਹਿਬ ਦੇ ਸਰੂਪ ਲਿਆਉਣੇ ਨੇ ਤੇ ਸਾਰਾ ਪਰਿਵਾਰ ਜਾਇਆ ਕਰੋ ਸਾਰਾ ਪਰਿਵਾਰ ਇੱਕ ਵੀ ਨਾ ਘਰ ਰਹੇ ਇੱਕ ਅੱਧਾ ਚਲੋ ਜੇ ਰਹਿ ਵੀ ਗਿਆ ਤੇ ਪਰਿਵਾਰ ਦੇ ਸਾਰੇ ਮੈਂਬਰ ਮਹਾਰਾਜ ਦਾ ਸਰੂਪ ਲੈਣ ਜਾਣ ਜੇ ਗਰੀਬ ਤੋਂ ਗਰੀਬ ਵੀ ਹੈ ਖਰਚਾ ਕੋਈ ਨਹੀਂ ਆਉਂਦਾ ਸਾਰੀਆਂ ਗਲੀਆਂ ਸਾਫ਼ ਕਰ ਦਿਓ ਝਾੜੂ ਲਓ, ਇੱਕ ਦਿਨ ਪਹਿਲਾਂ ਸਫਾਈ ਸ਼ੁਰੂ ਕਰ ਦਿਓ, ਪਤਾ ਲੱਗੇ ਮਰ ਦੇ ਸਰੂਪੇ ਦੇ ਘਰ ਆ ਰਹੇ ਨੇ, ਤਖਤਾਂ ਤਾਜਾਂ ਦੇ ਮਾਲਕ ਆ ਰਹੇ ਨੇ। ਇਹ ਅੱਜ ਤੋਂ ਸੁਭਾਵ ਹੈ। ਫਿਰ 10-20-50 ਰੁਪਏ ਦੀ ਕਲੀ ਲਿਆ ਕੇ ਦੋਵੇਂ ਪਾਸੇ ਪਾ ਦਿਓ ਗਲੀ 'ਚ, ਪਤਾ ਲੱਗੇ ਮਹਾਰਾਜ ਜੀ ਇਹਨਾਂ ਦੇ ਘਰ ਆ ਰਹੇ ਨੇ। ਇਹ ਇਹਨੇ ਨਾਲ ਕੋਈ ਫਰਕ ਨਹੀਂ ਪੈਂਦਾ, ਇਹ ਬਾਹਰੀ ਸਤਿਕਾਰ ਹੈ, ਪਰ ਕਰਨ ਦਾ ਸਾਡਾ ਫਰਜ਼ ਬਣਦਾ। ਅਸੀਂ ਅਸੀਂ ਕੀ ਦੇ ਸਕਦੇ ਹਾਂ ਮਹਾਰਾਜ ਨੂੰ? ਕਦੇ ਵੇਖਿਆ ਮੈਨੂੰ ਕਈ ਕਹਿਣਗੇ ਉਹ ਫਲਾਣੇ ਥਾਂ ਤੇ ਬਾਬਾ ਜੀ ਅੱਜ ਉਹ ਬੜੇ ਗੁਰੂ ਤੇ ਇਕੱਠ ਬੜਾ ਹੁੰਦਾ, ਬੜੀ ਦੁਨੀਆਂ ਜਾਂਦੀ ਹੈ ਜੀ। ਜਿੰਨਾ ਸਤਿਕਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮਿਲ ਰਿਹਾ ਇੰਨਾ ਅੱਜ ਤੱਕ ਕਿਸੇ ਨੂੰ ਨਹੀਂ ਮਿਲਿਆ, ਨਾ ਮਿਲੇਗਾ। ਜਿੰਨੇ ਸਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਇੱਕ ਦਿਨ 'ਚ ਝੁਕਦੇ ਨੇ, ਅੱਜ ਤੱਕ ਨਹੀਂ ਕਿਸੇ ਅੱਗੇ ਝੁਕੇ, ਨਾ ਹੀ ਝੁਕਣਗੇ। ਕਰੋੜਾਂ ਸਿਰ ਰੋਜ਼ ਮਹਾਰਾਜ ਅੱਗੇ ਝੁਕਦਾ। ਹਰਿਮੰਦਰ ਸਾਹਿਬ ਸਵੇਰ ਦਿਨ ਰਾਤ ਹੀ ਸੰਗਤ ਆਉਂਦੀ ਹੈ ਨਾ ਉੱਥੇ, ਸੰਗਤ ਨੂੰ ਆਈ ਜਾਏ ਤੇ ਬਿਠਾਈ ਜਾਓ। ਹੁਣ ਆਪਾਂ ਇੱਥੇ 3 ਘੰਟੇ ਲਗਾਤਾਰ ਸੰਗਤ ਨੇ ਮੱਥਾ ਟੇਕਿਆ ਤੇ ਇੰਨੀ ਸੰਗਤ ਬਹਿ ਗਈ, ਇੰਨੀ ਬੈਠ ਗਈ ਨਾ, ਤੇ ਹੁਣ ਹਿਸਾਬ ਲਾਓ ਜੇ 24 ਘੰਟੇ ਲਗਾਤਾਰ ਇਦੂ ਵੱਧ ਸੰਗਤ ਉੱਥੇ ਲਗਾਤਾਰ ਮੱਥਾ ਟੇਕ ਰਹੀ ਹੁੰਦੀ, ਲਗਾਤਾਰ ਬਿਠਾਈ ਚੱਲੋ, ਬਿਠਾਈ ਚੱਲੋ, ਬਿਠਾਈ ਚੱਲੋ। 50 ਏਕੜ ਵਿੱਚ ਵੀ ਇੱਕ ਦਿਨ ਦੀ ਸੰਗਤ ਪੂਰੀ ਨਹੀਂ ਹੋਣੀ। ਆਖੋ ਸਤਨਾਮ। ਇੰਨਾ ਮੱਥਾ ਇੱਕ ਦਿਨ 'ਚ ਟੇਕਦਾ ਗੁਰੂ ਗ੍ਰੰਥ ਸਾਹਿਬ ਨੂੰ ਹਰਿਮੰਦਰ ਸਾਹਿਬ, ਜਿਹੜਾ ਸਾਡੇ ਘਰ ਆਇਆ ਕੋਈ ਛੋਟੀ ਮੋਟੀ ਗੱਲ? ਉਹ ਤਖਤਾਂ ਤਾਜਾਂ ਦੇ ਮਾਲਕ ਨੇ। ਇਹ ਇਕੱਲੇ ਹਰਿਮੰਦਰ ਸਾਹਿਬ ਦੀ ਗੱਲ ਹੈ, ਸਾਡੇ ਇਤਿਹਾਸਕ ਸਥਾਨ ਕਿੰਨੇ ਨੇ ਗਿਣਤੀ ਕਰੋ, ਹਰੇਕ ਗੁਰਦੁਆਰੇ ਕਿੰਨਾ ਕਿੰਨਾ ਇਕੱਠ, ਫਿਰ ਇੱਕ ਇੱਕ ਸ਼ਹਿਰ 'ਚ 20-20 ਗੁਰਦੁਆਰੇ, ਇੱਕ ਇੱਕ ਪਿੰਡ 'ਚ 4-4 ਗੁਰਦੁਆਰੇ, ਬਾਹਰਲੇ ਦੇਸ਼ਾਂ 'ਚ ਕਿੰਨੇ ਗੁਰਦੁਆਰੇ ਨੇ। ਇੱਕ ਦਿਨ ਵਿੱਚ ਕਰੋੜਾਂ ਸਿਰ ਮਾਰ ਨੂੰ ਝੁਕਦੇ ਨੇ, ਏਦੂ ਵੱਡਾ ਗਰੀਬ ਨਿਵਾਜ ਕਿਹੜਾ ਹੋਏਗਾ? ਭਾਵੇਂ ਛੱਪੜੀ 'ਚ ਲੈ ਜਾਓ, ਮਹਾਰਾਜ ਉੱਥੇ ਵੀ ਚਲੇ ਜਾਣਗੇ।
ਸਤਿ ਸ੍ਰੀ ਅਕਾਲ।
MLA ਦੇ ਗਲ 'ਚ ਹਾਰ ਪਾਉਂਦੇ ਆ ਕਿਉਂ? ਇਹਦੇ ਮਗਰ ਇਲਾਕਾ ਹੈ, ਨਾਲੇ ਅੱਧਾ ਹੀ ਹੁੰਦਾ। ਇਹ ਮੰਤਰੀ ਹੈ, ਇਹਦੇ ਮਗਰ ਲੋਕ ਨੇ, ਗੁਰੂ ਸਾਹਿਬ ਦੇ ਮਗਰ ਵੇਖੋ ਤੇ ਸਹੀ ਕਿੰਨੀਆਂ ਸੰਗਤਾਂ ਮੱਥਾ ਟੇਕਦੀਆਂ ਨੇ। ਸੋਨੇ ਦਾ ਹਰਿਮੰਦਰ ਹੈ ਮਹਾਰਾਜ ਦਾ ਘਰ, ਸੋਨੇ ਦੀਆਂ ਸੱਚੇ ਪਾਤਸ਼ਾਹ ਦੀਆਂ ਪਾਲਕੀਆਂ ਨੇ ਸਾਡੇ ਘਰ ਆਉਂਦੇ ਨੇ। ਸਾਡੇ ਨੇਤਰਾਂ 'ਚ ਵੈਰਾਗ ਦਾ ਜਲ ਹੋਵੇ ਤੇ ਆਖੀਏ ਸੱਚੇ ਪਾਤਸ਼ਾਹ ਤੁਸੀਂ ਤਖਤਾਂ ਤਾਜਾਂ ਦੇ ਮਾਲਕ ਹੋ, ਮੇਰੇ ਗਰੀਬ ਦੇ ਘਰ ਚੱਲੇ ਹੋ। ਪਰ ਕਮਾਲ ਦੀ ਗੱਲ ਇਹ ਆ, ਐਡਾ ਵੱਡਾ ਗੁਰੂ ਆਉਂਦਾ ਹੈ, ਇਹ 3 ਦਿਨ ਵੇਖਦਾ ਵੀ ਨਹੀਂ ਕੋਲ ਜਾ ਕੇ, ਅਸੀਂ ਪਛਾਣਿਆ ਨਹੀਂ ਮਹਾਰਾਜ ਨੂੰ। ਮਹਾਰਾਜ ਕੀ ਉਲਹਾਸ ਨਗਰ ਬੰਬੇ ਚਲੇ ਜਾਓ, ਉੱਥੇ 36 ਪ੍ਰਕਾਰ ਦਾ ਭੋਜਨ ਬਣਾ ਕੇ ਰੋਜ਼ ਗੁਰੂ ਗ੍ਰੰਥ ਸਾਹਿਬਾਨ ਨੂੰ ਭੋਗ ਲਵਾਉਂਦੇ ਨੇ। 36 ਪ੍ਰਕਾਰ ਦੇ ਭੋਜਨ ਦਾ ਭੋਗ ਰੋਜ਼ ਲਵਾਉਂਦੇ ਨੇ ਮਹਾਰਾਜ ਨੂੰ, ਇੰਨੀ ਸ਼ਰਧਾ ਹੈ। ਸਾਡੀ ਕੋਲ ਸ਼ਰਧਾ ਨਹੀਂ ਰਹੀ, ਅਸੀਂ ਪਛਾਣਿਆ ਨਹੀਂ, ਪਰ ਪਛਾਣੀਏ ਤੇ ਸਹੀ। ਇਹ ਕਾਗਜ਼ ਨਹੀਂ, ਇਹ ਅੱਖਰ ਨਹੀਂ, ਕਾਗਜ਼ ਨਹੀਂ, ਇਹ ਅੱਖਰ ਨਹੀਂ, ਸਤਿਗੁਰ ਨਾਨਕ ਦਾ ਏ ਕਾਗਜ਼ ਨਹੀਂ, ਏ ਅੱਖਰ ਨਹੀਂ, ਕਾਗਜ਼ ਨਹੀਂ, ਏ ਅੱਖਰ ਨਹੀਂ, ਸਤਿਗੁਰ ਨਾਨਕ ਦਾ ਏ ਕਾਗਜ਼ ਨਹੀਂ, ਏ ਅੱਖਰ ਨਹੀਂ, ਕਾਗਜ਼ ਨਹੀਂ, ਏ ਅੱਖਰ ਨਹੀਂ, ਰੂਪ ਹੈ ਸਤਿਗੁਰ ਨਾਨਕ ਦਾ ਏ ਕਾਗਜ਼ ਨਹੀਂ, ਏ ਅੱਖਰ ਨਹੀਂ, ਕਾਗਜ਼ ਨਹੀਂ, ਰੂਪ ਹੈ ਬਾਜਾ ਵਾਲੇ ਦਾ ਕਾਗਜ਼ ਨਹੀਂ, ਏ ਕਾਗਜ਼ ਨਹੀਂ, ਏ ਅੱਖਰ ਨਹੀਂ, ਜੋ ਮਹਾਰਾਜ ਨੇ ਦੇ ਰਹੇ। ਸਿੱਖ ਨੂੰ ਮਹਾਰਾਜ ਨੇ ਹਰ ਪੱਖ ਤੋਂ ਸੁਚੇਤ ਕੀਤਾ, ਜਿਹੜੀ ਮਰਜ਼ੀ ਗੱਲ ਮਹਾਰਾਜ ਦੇ ਵਿੱਚੋਂ ਪੜੋ ਲੱਭੋ। ਅੱਜ ਗੁਰੂ ਬੜੇ ਨੇ ਪਿਆਰੇ ਹੋ, ਕੋਈ ਜਪਜੀਤ ਸਾਹਿਬ ਵਰਗੀ ਬਾਣੀ ਰਚ ਸਕਦਾ? ਕੋਈ ਬਣਾ ਕੇ ਵਿਖਾਏ ਚੌਪਈ ਸਾਹਿਬ? ਇੱਕ ਜਪਜੀਤ ਸਾਹਿਬ ਦੇ ਅਰਥ ਇੱਕ ਓਅੰਕਾਰ ਦੇ ਅਰਥ ਸਾਰੀ ਜ਼ਿੰਦਗੀ ਕਰਦੇ ਰਹੋ, ਅਸੀਂ ਮੁੱਕ ਜਾਂਗੇ, ਉਹ ਨਹੀਂ ਮੁੱਕਣੇ। ਅਖੋ ਸਤਨਾਮ
ਸ੍ਰੀ ਵਾਹਿਗੁਰੂ।
ਐਡਾ ਗੋਹਜ ਗਿਆਨ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ, ਗੋਹਜ ਗਿਆਨ ਇੱਕ ਆਮ ਇਨਸਾਨ ਵੀ ਸਮਝ ਸਕਦਾ ਹੈ। ਤੇ ਜੇ ਡੂੰਘਾਈ 'ਚ ਚਲੇ ਜਾਓ, ਜਿੰਨੇ ਮਰਜ਼ੀ ਡੂੰਘਾਈ 'ਚ ਚਲੇ ਜਾਓਗੇ, ਓਨਾ ਹੀ ਹੋਰ ਡੂੰਘਾ ਹੋ ਜਾਏਗਾ ਗਿਆਨ। ਐਡੇ ਵੱਡੇ ਸਤਿਗੁਰੂ ਸਾਡੇ ਘਰ ਆਉਂਦੇ ਆ, ਸਾਨੂੰ ਚਾਹ ਹੋਣਾ ਚਾਹੀਦਾ, ਅਸੀਂ ਨਹੀਂ ਪਛਾਣਿਆ। ਜੇ ਗੁਰੂ ਨੂੰ ਪਛਾਣੋਗੇ, ਹੁਕਮ ਦੀ ਪਛਾਣ ਹੀ ਫਿਰ ਹੋਏਗੀ। ਜੀਅੜਾ ਅਗਨ ਬਰਾਬਰ ਤਪੈ, ਭੀਤਰ ਵਗੈ ਕਾਤੀ। ਮਹਾਰਾਜ ਕਹਿੰਦੇ ਤਪਦਾ ਤੇਰਾ ਜੀਅੜਾ ਅੱਗ ਵਾਂਗੂ, ਭੱਠੀ 'ਚ ਦਾਣਾ ਭੁੱਜਦਾ ਹੈ, ਏਦਾਂ ਮਨ ਭੁੱਜ ਰਿਹਾ ਹੈ। ਉਹ ਜੇ ਸੁੱਖ ਲੈਣਾ ਪ੍ਰਣਵਤ ਨਾਨਕ ਹੁਕਮ ਪਛਾਣੈ, ਸੁੱਖ ਹੋਵੇ ਦਿਨ ਰਾਤੀ, ਦਿਨ ਤੇ ਰਾਤ ਸੁੱਖ ਹੋ ਜਾਏਗਾ ਹੁਕਮ ਪਛਾਣੋ। ਹੁਕਮ ਕੀ ਆ? ਆਗਿਆ ਭਈ
ਅਕਾਲ ਕੀ,
ਅਕਾਲ ਕੀ ਤਬੀ ਚਲਾਇਓ
ਪੰਥ,
ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ
ਗ੍ਰੰਥ।
ਤੇ ਗੁਰੂ ਮੰਨਣਾ ਕੀ ਆ? ਗੁਰੂ ਦਾ ਬਚਨ ਮੰਨਣਾ, ਅੰਮ੍ਰਿਤ ਛਕਣਾ, ਸਿੰਘ ਛਕਣਾ, ਗੁਰੂ ਗੋਬਿੰਦ ਸਿੰਘ ਦੇ ਪੁੱਤਰ ਤੇ ਧੀਆਂ ਬਣਨਾ। ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾ ਹੋ ਨਾ ਜਾਣਾ। ਇੱਕ ਤੇ ਜਿਹੜੇ ਵੀਰ ਭਰਾ ਜਾ ਰਹੇ ਨੇ, ਵੀ ਬੇਨਤੀ ਆ, ਮਹਾਰਾਜ ਦੇ ਸਰੂਪ ਜਾਣਗੇ ਫਿਰ ਜਾਇਓ, ਮਹਾਰਾਜ ਦਾ ਅਦਬ ਸਤਿਕਾਰ ਮੁੱਖ ਰੱਖੋ। ਇਹ ਮਤ ਸੋਚਣਾ ਰੌਲਾ ਰੱਪਾ ਜਾਂ ਪੈ ਰਿਹਾ, ਉੱਠ ਹੀ ਪਿਆ ਆਪਾਂ ਨਿਕਲ ਜਾਂਗੇ, ਕਿਹੜਾ ਪਤਾ ਲੱਗਦਾ। ਸੱਚੇ ਪਾਤਸ਼ਾਹ ਤੇ ਸਭ ਨੂੰ ਵੇਖਦੇ, ਮਹਾਰਾਜ ਤੇ ਵੇਖਦੇ ਆ ਨਾ। ਲਓ ਆਓ, ਇੱਕ ਬੇਨਤੀ ਰਹਿ ਗਈ ਸੀ, ਅੱਜ ਸੰਗਤ ਲੇਟ ਬਹੁਤ ਆਈ ਆ। ਮੈਨੂੰ ਇਹ ਸੀ ਮੈਂ ਲੇਟ ਆ, ਸੰਗਤ ਮੇਰੇ ਤੋਂ ਵੀ ਲੇਟ ਸੀ ਇੱਕ ਘੰਟਾ। ਕਿਰਪਾ ਕਰਿਓ ਕੱਲ ਨੂੰ 7 ਵਜੇ ਹੀ ਆਉਣਾ ਸ਼ੁਰੂ ਹੋਏ ਸੰਗਤ, 9 ਵਜੇ ਤੱਕ ਸਾਰੀ ਸੰਗਤ ਮੱਥਾ ਟੇਕ ਲਵੇ। 9:30 ਰਸਤਾ ਬੰਦ ਕਰ ਦਿੱਤਾ ਜਾਏਗਾ, ਤੂੰ ਪਹਿਲਾਂ ਸੰਗਤ ਮੱਥਾ ਟੇਕ ਕੇ ਬੈਠੇ ਵੇਲੇ ਨਾਲ ਆਉਣਾ। ਇਹ ਜ਼ਰੂਰੀ ਬੇਨਤੀ, ਕੰਮ ਨਹੀਂ ਮੁੱਕਣੇ, ਅਸੀਂ ਮੁੱਕ ਜਾਣਾ, ਜ਼ਰਾ ਜਲਦੀ ਮੁਕਾ ਲਿਆ ਕਰੋ।
ਪਵਨ ਗੁਰੂ ਪਾਣੀ ਮਾਤਾ ਸਰਸ ਮਹਤ ਜਿਸ ਰਾਤ ਹੁਕਮ ਹੈ ਗੁਰੂ ਗ੍ਰੰਥ।